ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਸੈਣ ਧੂਪ ਦੀਪ ਕ੍ਰਿਤ ਸਾਜ ਆਰਤੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਗੁਰਮੁਖ ਰੂਹਾਂ ਜੋ ਵੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ ਮਨ ਬਿਰਤੀਆਂ ਇਕਾਗਰ ਕਰੋ। ਜੋ ਲੜੀਵਾਰ ਕਥਾ ਦਾ ਆਨੰਦ ਸਤਿਗੁਰਾਂ ਨੇ ਬਖਸ਼ਿਆ ਹੋਇਆ ਹੈ ਉਸ ਕਥਾ ਦੇ ਆਨੰਦ ਨੂੰ ਵੀ ਪ੍ਰਾਪਤ ਕਰੀਏ, ਉਸ ਦੇ ਨਾਲ ਆਪਣੇ ਸਵਾਸ ਵੀ ਸਫਲੇ ਕਰੀਏ। ਮੁੱਕਦੀ ਹੋਈ ਜ਼ਿੰਦਗੀ ਦਾ ਕੁਝ ਸਮਾਂ ਹਿੱਸਾ ਕੁਝ ਸਾਨੂੰ ਸਫਲਿਆਂ ਕਰਨ ਦਾ ਪਰਮੇਸ਼ੁਰ ਨੇ ਅਵਸਰ ਦਿੱਤਾ ਹੈ। ਆਓ ਇਸ ਤੋਂ ਲਾਭ ਉਠਾਈਏ। ਜਿਸ ਪ੍ਰਕਾਰ ਭਗਤਾਂ ਦੀ ਬਾਣੀ ਵਿੱਚ ਜਿੱਥੇ ਪਿੱਛੇ ਭਗਤ ਤਰਲੋਚਨ ਜੀ ਦਾ ਸ਼ਬਦ ਜਿਹੜਾ ਉਹ ਆਪ ਜੀ ਨੇ ਸਰਵਣ ਕੀਤਾ ਸੀ, ਬੜੇ ਵਿਸਤਾਰ ਵਾਲਾ ਸ਼ਬਦ ਸੀ ਜਿਹਦੇ ਇੱਕ ਇੱਕ ਤੁਕ ਦੇ ਉੱਤੇ ਬੜੇ ਇਤਿਹਾਸ ਪੁਰਾਣਿਕ ਕਥਾਵਾਂ ਸਨ। ਇਸੇ ਪ੍ਰਕਾਰ ਅੱਗੇ ਸ੍ਰੀ ਸੈਣ ਜੀ ਦਾ ਪਾਵਨ ਅੰਮ੍ਰਿਤ ਬਚਨ ਹੈ। ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ ਅਤੇ ਭਗਤ ਸੈਣ ਜੀ ਯੂਪੀ ਦੇ ਇਲਾਕੇ ਦੇ ਵਿੱਚ ਹੋਏ ਹੈ, ਸੈਣ ਭਗਤ ਜੀ ਬਾਂਧਵਗੜ੍ਹ ਵਿੱਚ ਜੋ ਰੀਵਾ ਰਿਆਸਤ ਹੈ ਅਤੇ ਉੱਥੋਂ ਦੇ ਰਾਜਾ ਰਾਮ ਹੋਇਆ ਇੱਕ, ਅਤੇ ਉਹਦੇ ਸਰੀਰ ਦੇ ਵਿੱਚ ਕੋਈ ਐਸੀ ਬਿਮਾਰੀ ਸੀ, ਜਲਣ ਰਹਿੰਦੀ ਸੀ, ਬੜੇ ਹਕੀਮਾਂ ਤੋਂ ਇਲਾਜ ਕਰਾਇਆ, ਵੈਦਾਂ ਤੋਂ ਇਲਾਜ ਕਰਾਇਆ, ਪਰ ਉਹ ਬਿਮਾਰੀ ਜਿਹੜੀ ਹੈ ਬਸ ਵਿੱਚ ਨਹੀਂ ਆਈ। ਤਾਂ ਵੀ ਥੋੜ੍ਹਾ ਬਹੁਤ ਉਹਨੂੰ ਆਰਾਮ ਮਿਲਦਾ ਸੀ ਮਾਲਸ ਕਰਾ ਕੇ। ਮਾਲਸ ਦੇ ਵਿੱਚ ਵੀ ਇਹ ਪਏ ਸੀ ਕਿ ਸੈਣ ਜੀ ਜੇ ਆਪਣੇ ਹੱਥਾਂ ਨਾਲ ਉਹਦੀ ਮਾਲਿਸ਼ ਕਰਦੇ ਸਨ ਤਾਂ ਉਸ ਨੂੰ ਆਰਾਮ ਮਿਲਦਾ ਸੀ। ਇਹ ਵੀ ਕੋਈ ਪਰਮੇਸ਼ੁਰ ਦੀ ਕਲਾ ਸੀ। ਇਸ ਕਰਕੇ ਫਿਰ ਉਹ ਸੈਣ ਜੀ ਉਸ ਰਾਜੇ ਰਾਮ ਦੀ ਮਾਲਿਸ਼ ਕਰਨ ਜਾਇਆ ਕਰਦੇ। ਉਹ ਜਿੰਨਾ ਚਿਰ ਮਾਲਿਸ਼ ਕਰਦੇ ਰਹਿੰਦੇ ਹੱਥ ਸਪਰਸ਼ ਹੁੰਦਾ ਸੀ ਉਨ੍ਹਾਂ ਚਿਰ ਉਹਨੂੰ ਨੀਂਦਰ ਪੈਂਦੀ ਸੀ। ਇਸ ਕਰਕੇ ਸਾਰੀ ਰਾਤ ਮਾਲਿਸ਼ ਕਰਨ ਦੀ ਇਹ ਸੇਵਾ ਜਿਹੜੀ ਸੀ ਸੈਣ ਜੀ ਦੀ ਰਹੀ। ਬੜੀ ਦੇਰ ਤੱਕ ਇਹ ਸੇਵਾ ਟਹਿਲੇ ਕਰਦੇ ਰਹੇ। ਗਰੀਬ ਘਰ ਦੇ ਵਿੱਚ ਜਨਮ ਸੀ ਜਿਸ ਕਰਕੇ ਉੱਥੋਂ ਇਹਨਾਂ ਦੀ ਰੋਜ਼ੀ ਰੋਟੀ ਚੱਲਦੀ ਸੀ ਪਰਿਵਾਰ ਦੀ। ਅਤੇ ਸਮਾਂ ਲੰਘਦਾ ਗਿਆ ਅਤੇ ਇਹਨਾਂ ਨੂੰ ਪਤਾ ਚੱਲਿਆ, ਕਬੀਰ ਸਾਹਿਬ ਦਾ ਪ੍ਰਤਾਪ ਸੁਣਿਆ ਇਹਨਾਂ ਨੇ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ। ਇਸ ਕਰਕੇ ਇਹਨਾਂ ਨੇ ਫਿਰ ਕਬੀਰ ਸਾਹਿਬ ਦੀ ਜੋ ਵਿਚਾਰ ਸੁਣੀ ਇਹਨਾਂ ਨੂੰ ਲਗਨ ਲੱਗੀ। ਫਿਰ ਇਹ ਕਬੀਰ ਸਾਹਿਬ ਦਾ ਪ੍ਰਤਾਪ ਨਾਮ ਦਾ ਸੁਣ ਕੇ ਰਾਮਾਨੰਦ ਜੀ ਦੇ ਕੋਲ ਉਪਦੇਸ਼ ਲੈਣ ਲਈ ਗਏ। ਰਾਮਾਨੰਦ ਜੀ ਦੇ ਸ਼ਿਸ਼ ਬਣੇ ਅਤੇ ਫਿਰ ਇਹਨਾਂ ਨੇ ਨਾਮ ਦੀ ਕਮਾਈ ਕਰਨੀ ਸ਼ੁਰੂ ਕੀਤੀ। ਇਹਨਾਂ ਦੇ ਗੁਰਦੇਵ ਰਾਮਾਨੰਦ ਤੋਂ ਉਪਦੇਸ਼ ਲਿਆ, ਸਿਮਰਨ ਵਿੱਚ ਲੱਗ ਗਏ ਅਤੇ ਰਾਤ ਪਰਮੇਸ਼ੁਰ ਦੀ ਪ੍ਰੇਮਾ ਭਗਤੀ ਕਰਦੇ। ਇਸ ਪ੍ਰਕਾਰ ਫਿਰ ਇਹ ਕਈ ਵਾਰ ਤਾਂ ਰਾਤ ਨੂੰ ਮਾਲਿਸ਼ ਵੀ, ਇਸ ਦੇ ਵਿੱਚ ਐਸਾ ਵੀ ਹੈ ਵੀ ਦਿਨੇ ਜਾ ਕੇ ਰਾਜਦੁਆਰ ਦੇ ਵਿੱਚ ਸੇਵਾ ਕਰਦੇ। ਰਾਤ ਜੇ ਉਹ ਦਵਾਈਆਂ ਦੁਵੀਆਂ ਖਾ ਖੂ ਕੇ ਕੁਛ ਥੋੜ੍ਹਾ ਬਹੁਤ ਰਾਹਤ ਮਿਲਦੀ ਸੀ, ਫਿਰ ਇਹ ਰਾਜੇ ਦੇ ਕੋਲ ਜਾ ਕੇ ਹਾਜ਼ਰ ਹੋ ਜਾਂਦੇ ਅਤੇ ਪ੍ਰੇਮਾ ਭਗਤੀ ਵੀ ਕਰਦੇ, ਰਾਜਦੁਆਰੇ ਦੀ ਟਹਿਲ ਵੀ ਕਰਦੇ। ਭਜਨ ਕਰਦਿਆਂ ਕਰਦਿਆਂ ਨਾਮ ਦੇ ਵਿੱਚ ਬਹੁਤ ਉੱਨਤੀ ਹੋ ਗਈ। ਸਿਮਰਨ ਭਜਨ ਕਰਦਿਆਂ ਹੋਇਆਂ ਕੀਰਤਨ ਦੇ ਵਿੱਚ ਬੜੀ ਰੁਚੀ ਸੀ ਇਹਨਾਂ ਦੀ, ਬੜੇ ਪ੍ਰੇਮ ਨਾਲ ਕੀਰਤਨ ਗਾਇਨ ਕਰਿਆ ਕਰਦੇ ਜਾਂ ਸੁਣਿਆ ਕਰਦੇ। ਅਤੇ ਇੱਕ ਦਿਨ ਦੀ ਗੱਲ ਹੈ, ਉੱਥੇ ਮਹਾਤਮਾ ਜਿਨ੍ਹਾਂ ਦੀ ਟਹਿਲ ਵੀ ਇਹ ਕਰਦੀ ਰਹੀ ਸੀ। ਇੱਕ ਦਿਨ ਐਸਾ ਹੋਇਆ, ਕਿਉਂਕਿ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਇਹਨਾਂ ਦੇ ਮਨ ਵਿੱਚ ਵੱਧਦੀ ਗਈ, ਸਮਾਂ ਲੰਘਦਿਆ ਗਿਆ। ਇੱਕ ਦਿਨ ਐਸਾ ਹੋਇਆ ਕਿ ਭਗਤ ਜੀ ਰਾਜੇ ਦੀ ਟਹਿਲ ਕਰਨ ਵਾਸਤੇ ਰਾਜਦੁਆਰ ਵੱਲ ਜਾ ਰਹੇ ਸਨ। ਅੱਗੋਂ ਕੁਝ ਮਹਾਤਮਾ ਮਿਲ ਗਏ ਅਤੇ ਮਹਾਤਮਾ ਦੇ ਮਿਲਣ ਤੋਂ ਉਹਨਾਂ ਨੇ ਜਦੋਂ ਦੱਸਿਆ ਕਿ ਭਗਤ ਜੀ ਅਸੀਂ ਤਾਂ ਤੁਹਾਡੇ ਕੋਲ ਆ ਸੀ, ਤੁਸੀਂ ਕਿੱਧਰ ਚੱਲੇ ਹੋ, ਕਹਿੰਦੇ ਆਓ ਜੀ ਆਇਆਂ ਨੂੰ। ਸਾਧੂਆਂ ਦੇ ਨਾਲ ਹੀ ਵਾਪਸ ਘਰ ਨੂੰ ਮੁੜਿਆ ਏ, ਉਹਨਾਂ ਦੀ ਟਹਿਲ ਕੀਤੀ, ਲੰਗਰ ਪਾਣੀ ਛਕਾਇਆ। ਸਾਧੂਆਂ ਨੂੰ ਲੰਗਰ ਪਾਣੀ ਛਕਾ ਕੇ ਜਦੋਂ ਵਿਹਲੇ ਹੋਏ, ਆਪਸ ਵਿੱਚ ਆਤਮ ਵਿਚਾਰ ਹੋਣੀ ਸ਼ੁਰੂ ਹੋ ਗਈ। ਫਿਰ ਇਸ ਕਰਕੇ ਫਿਰ ਇਹ ਸਾਰੀ ਰਾਤ ਕੀਰਤਨ ਦੇ ਵਿੱਚ ਸਾਧੂਆਂ ਦੇ ਨਾਲ ਇਹੋ ਜਿਹੇ ਮਗਨ ਹੋਏ ਕਿ ਰਾਜਦੁਆਰ ਜਾ ਕੇ ਇਹ ਟਹਿਲ ਨਹੀਂ ਕਰ ਸਕੇ, ਸਮੇਂ ਨਹੀਂ ਮਿਲਿਆ। ਅਤੇ ਫਿਰ ਉਹ ਮਹਾਤਮਾ ਦੀ ਸੰਗਤ ਵਿੱਚ ਰਾਜਦੁਆਰ ਦੀ ਗੱਲ ਹੀ ਭੁੱਲ ਗਈ ਉਹਨਾਂ ਨੂੰ ਵੀ ਉੱਥੇ ਵੀ ਜਾਣਾ। ਅਤੇ ਫਿਰ ਸੰਗਤ ਦੇ ਵਿੱਚ ਕੀਰਤਨ ਕਰਦਿਆਂ ਆਨੰਦ ਵਿੱਚ ਐਸੀ ਮਸਤੀ ਭੁੱਲ ਗਏ ਸੰਤ ਜਨਾਂ ਨੇ ਕੀਰਤਨ ਦੇ ਰੱਜ ਕੇ। ਇਹਨਾਂ ਨੂੰ ਸਾਧ ਸਿੰਘ ਜੀ ਸੰਤ ਜਨਾਂ ਦੇ ਕੀਰਤਨ ਦੇ ਰਸ ਨੂੰ ਛੱਡ ਕੇ ਨਾ ਜਾ ਸਕੇ, ਇਸ ਕਰਕੇ ਰਾਜਦੁਆਰ ਟਹਿਲ ਨਹੀਂ ਕਰ ਸਕੇ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ, ਇਹ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸਹਿਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜਦੁਆਰੇ ਜਾਈ। ਸਵੇਰੇ ਜਾਂਦਾ ਰਾਜਦੁਆਰ ਦੇ, ਭਾਈ ਗੁਰਦਾਸ ਸਾਹਿਬ ਦੇ ਕਹਿਣ ਅਨੁਸਾਰ ਜਿਹਦੇ ਕਿਤੇ ਜ਼ਿਆਦਾ ਲੋੜ ਪੈਂਦੀ ਹੈ, ਕਿਤੇ ਜ਼ਿਆਦਾ ਦਰਦ ਹੁੰਦੀ ਹੈ, ਰਾਜਾ ਨੂੰ ਰਾਤ ਨੂੰ ਵੀ ਸੱਦ ਲੈਂਦਾ, ਮਾਲਸ ਕਰਦਾ, ਰਾਜੇ ਦੀ ਸੇਵਾ ਵਿੱਚ ਰਹਿੰਦਾ ਹਰ ਵੀ, ਆਮ ਕਰਕੇ ਸਵੇਰੇ ਜਾਂਦਾ। ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸੁਭਾਈ, ਛੱਡ ਨਾ ਸਕੇ ਸੰਤ ਜਨ ਰਾਜਦੁਆਰ ਨਾ ਸੇਵਕ ਮਾਈ, ਨਹੀਂ ਕਰ ਸਕੇ। ਉਧਰ ਪਰਮੇਸ਼ਰ ਨੇ ਸੋਚਿਆ, ਇਹ ਮੇਰੇ ਭਗਤ ਦਾ ਇਹਨੇ ਰਾਜੇ ਨੇ ਨਿਰਾਦਰ ਕਰ ਦੇਣਾ, ਵੈਸੇ ਵੀ ਗਰੀਬਾਂ ਦੇ ਨਾਲ ਬੜੀ ਇਹ ਲੋਕ ਨਫ਼ਰਤ ਕਰਦੇ ਆ, ਅਤੇ ਇਹਦਾ ਰੁਜ਼ਗਾਰ ਇੱਥੋਂ ਚੱਲਦਾ ਮੇਰੇ ਭਗਤ ਦਾ, ਅਤੇ ਇਹਦੇ ਨਾਲ ਫਿਰ ਐਸਾ ਵੀ ਭਗਤ ਦੀ ਤਾਂ ਪੈਜ ਰੱਖਣੀ ਪਏ। ਪਰਮੇਸ਼ਰ ਨੇ ਸੈਣ ਦਾ ਰੂਪ ਧਾਰਨ ਕਰਕੇ ਜਾ ਕੇ ਰਾਜੇ ਦੀ ਮਾਲਿਸ਼ ਕੀਤੀ, ਮੁੱਠੀ ਚਾਪੀ ਕੀਤੀ, ਮਾਲਿਸ਼ ਕੀਤੀ। ਅਤੇ ਹੁਣ ਪਰਮੇਸ਼ਰ ਦੇ ਹੱਥਾਂ ਦਾ ਤਾਂ ਫਰਕ ਹੋਣਾ ਹੀ ਸੀ, ਅਤੇ ਭਗਤ ਦੇ ਹੱਥਾਂ ਦੇ ਨਾਲ ਉਹਨੂੰ ਆਰਾਮ ਮਿਲਦਾ ਸੀ, ਹੋਰ ਕੋਈ ਮਾਲਿਸ਼ ਕਰਦਾ ਉਹਨੂੰ ਆਰਾਮ ਨਹੀਂ ਸੀ ਮਿਲਦਾ। ਜਦੋਂ ਭਗਵਾਨ ਜੀ ਨੇ ਹੱਥ ਲਾਏ, ਉਹ ਆਰਾਮ ਆਉਣਾ ਤਾਂ ਇੱਕ ਪਾਸੇ ਰਿਹਾ, ਉਹ ਬਿਮਾਰੀ ਖਤਮ ਹੋ ਗਈ, ਬਿਲਕੁਲ ਇਹ ਤੰਦਰੁਸਤ ਹੋ ਗਿਆ, ਰੋਗ ਖਤਮ ਹੋ ਗਿਆ। ਅਤੇ ਰਾਜਾ ਬੜਾ ਹੈਰਾਨ ਹੋਇਆ, ਉਹ ਅਰੋਗ ਜਦੋਂ ਹੋ ਗਿਆ ਭਗਤ ਸੈਣ ਜੀ ਤੇ ਬਹੁਤ ਹੀ ਪ੍ਰਸੰਨ ਹੋ ਗਿਆ। ਲਿਖਿਆ ਭਾਈ ਸਾਹਿਬ ਨੇ, ਸੈਣ ਰੂਪ ਹਰ ਜਾਇ ਕੇ ਆਇਆ ਰਾਣੇ ਨੂੰ ਰਿਜਾਈ। ਤੇ ਇਸ ਕਰਕੇ ਜਦੋਂ ਸੈਣ ਰੂਪ ਧਾਰਨ ਕਰਕੇ ਰਾਜੇ ਨੂੰ ਪ੍ਰਸੰਨ ਕਰ ਦਿੱਤਾ, ਤੇ ਰਾਜੇ ਦੇ ਮਨ ਦੇ ਵਿੱਚ ਕੁਛ ਐਸਾ ਖਿਆਲ ਸੀ, ਬਿਮਾਰੀ ਤੋਂ ਤੰਗੀ ਇੰਨਾ ਸੀ ਵੀ ਜੇ ਕੋਈ ਵੈਦ ਕੋਈ ਹਕੀਮ ਮੇਰੇ ਸਰੀਰ ਨੂੰ ਤੰਦਰੁਸਤ ਕਰ ਦੇਵੇ, ਮੈਂ ਤਾਂ ਰਾਜ ਹੀ ਦੇ ਦਿਆਂ ਉਸਨੂੰ, ਮੈਂ ਬਿਨਾਂ ਰਾਜ ਤੋਂ ਪਰਜਾ ਦੀ ਤਰ੍ਹਾਂ ਦਿਨ ਕੱਟ ਲੂੰ, ਪਰ ਮੇਰੇ ਸਰੀਰ ਦਾ ਜਿਹੜਾ ਬੇਚੈਨੀ ਰਹਿੰਦੀ ਸੀ ਹਰ ਵੇਲੇ। ਜਦੋਂ ਬੰਦਾ ਬੇਚੈਨ ਹੁੰਦਾ ਹੈ, ਉਹ ਕਹਿੰਦਾ ਤੰਦਰੁਸਤੀ ਕਿਸੇ ਕੀਮਤ ਤੇ ਵੀ ਮਿਲ ਜਾਏ। ਇਸ ਕਰਕੇ ਫਿਰ ਜਦੋਂ ਰਾਜੇ ਨੇ ਇਸ਼ਨਾਨ ਪਾਨ ਕਰ ਲਿਆ, ਤਖ਼ਤ ਤੇ ਬੈਠ ਗਿਆ, ਖਿਆਲ ਕੀਤਾ ਵੀ ਸੈਣ ਜੀ ਕਿੱਧਰ ਚਲੇ ਗਏ, ਅਜੇ ਹੁਣੇ ਇੱਥੇ ਮੇਰੇ ਕੋਲ ਸੀ। ਉਹ ਸੈਣ ਹੁੰਦਾ ਤਾਂ ਦਿਸਦਾ, ਉਹ ਤਾਂ ਪਰਮੇਸ਼ੁਰ ਸੀ। ਅਤੇ ਇੱਧਰ ਉੱਧਰ ਦੇਖਿਆ, ਕਹਿਣ ਲੱਗਿਆ ਵੀ ਮੈਂ ਤਾਂ ਰਾਜ ਤਿਲਕ ਦੇ ਦੇਣਾ ਅਜੇ ਉਸ। ਇਹ ਮਨ ਦੇ ਵਿੱਚ ਵਿਚਾਰ ਕਰ ਲਈ, ਮੇਰੀ ਮਾਲਿਸ਼ ਕਰਕੇ ਉਸਨੇ ਮੇਰਾ ਰੋਗ ਦੂਰ ਕਰ ਦਿੱਤਾ। ਉੱਧਰ ਸੈਣ ਭਗਤ ਜੀ ਸੰਤ ਜਨਾਂ ਨੂੰ ਵਿਦਾ ਕਰਕੇ ਜਦੋਂ ਰਾਜੇ ਦੇ ਕੋਲ ਭੁੱਲ ਬਖਸ਼ਾਉਣ ਲਈ ਰਾਜਦੁਆਰ ਚੱਲ ਪਏ, ਵੀ ਜਾ ਕੇ ਮਿਹਨਤ ਕਰਾਂਗੇ, ਹੋਰ ਕੀ ਹੈ, ਵੀ ਮੈਂ ਭੁੱਲ ਗਿਆ ਜੀ ਸੰਤ ਆ ਗਏ ਸੀ। ਰਾਜਦੁਆਰ ਭਗਤ ਜੀ ਪਹੁੰਚੇ ਤਾਂ ਗੁਰੂ ਰਾਜੇ ਨੇ ਕੋਲ ਬੁਲਾ ਕੇ ਆਪਣੇ ਕੋਲੋਂ ਕੀਮਤੀ ਪੁਸ਼ਾਕ ਖੋਲ੍ਹ ਕੇ ਭਗਤ ਜੀ ਨੂੰ ਪਹਿਨਾ ਦਿੱਤੀ। ਲਿਖਿਆ ਭਾਈ ਗੁਰਦਾਸ ਨੇ, ਸਾਧ ਜਨਾਂ ਨੂੰ ਵਿਦਾ ਕਰ ਰਾਜਦੁਆਰ ਗਿਆ ਸਰਮਾਈ, ਰਾਜੇ ਦੂਰੋਂ ਸਦਕੇ ਗਲਹੋਂ ਕਵਾਏ ਖੋਲ ਪਹਿਨਾਈ। ਇਹ ਰਾਜਾ ਕਹਿਣ ਲੱਗਾ, ਅੱਜ ਤੂੰ ਮੈਨੂੰ ਆਪਣੇ ਅਧੀਨ ਹੀ ਕਰ ਲਿਆ ਹੈ ਸਹਿਣ, ਬਸ ਕੀਤਾ ਹੋਂ ਤੁਧ ਅੱਜ ਬੋਲੇ ਰਾਜਾ ਸੁਣਿਆ ਲੁਕਾਈ, ਪ੍ਰਗਟ ਕਰੇ ਭਗਤ ਵਡਿਆਈ। ਪਰਮੇਸ਼ਰ ਨੇ ਐਸੀ ਇਹ ਵਡਿਆਈ ਭਗਤ ਦੀ ਪ੍ਰਗਟ ਕਰ ਦਿੱਤੀ। ਕਹਿੰਦਾ ਇਹੋ ਜਿਹਾ ਮੇਰੇ ਸਰੀਰ 'ਤੇ ਹੱਥ ਲਾਏ ਕਿ ਸਾਰਾ ਰੋਗ ਹੀ ਚੁੱਕ ਦਿੱਤਾ, ਵੈਦ ਹਕੀਮ ਨਹੀਂ ਠੀਕ ਕਰ ਸਕੇ। ਭਗਤ ਜੀ ਤੇਰੇ ਹੱਥਾਂ 'ਚ ਅੱਜ ਤਾਂ ਇੱਕ ਜਾਦੂ ਵਾਲਾ ਕੰਮ ਹੋਇਆ। ਭਗਤ ਜੀ ਸੁਣ ਸੁਣ ਕੇ ਹੈਰਾਨ ਹੋਈ ਜਾਂਦੇ ਨੇ। ਤਾਂ ਵੀ ਸੈਣ ਜੀ ਨੂੰ ਸੱਚ ਕਹਿਣਾ ਪਿਆ, ਕਹਿਣ ਲੱਗੇ ਮੈਂ ਤਾਂ ਤੁਹਾਡੇ ਕੋਲੋਂ ਖਿਮਾ ਮੰਗਣ ਆਇਆ ਸੀ, ਮੈਂ ਆਪ ਜੀ ਦੀ ਸੇਵਾ ਵਿੱਚ ਗੈਰ ਹਾਜ਼ਰ ਰਿਹਾ, ਮੈਂ ਨਹੀਂ ਆ ਸਕਿਆ। ਰਾਜਾ ਕਹਿਣ ਗਏ, ਤੂੰ ਕੀ ਕਹਿ ਰਿਹਾ, ਮੇਰੀ ਮਾਲਿਸ਼ ਕੀਤੀ ਹੈ ਬੜੇ ਪ੍ਰੇਮ ਨਾਲ, ਮੇਰਾ ਰੋਗ ਹਟਿਆ, ਮੈਂ ਤੈਨੂੰ ਰਾਜ ਤਿਲਕ ਦੇਣਾ ਹੁਣ, ਕਿਉਂਕਿ ਮੇਰੇ ਮਨ 'ਚ ਸੰਕਲਪ ਸੀ ਜਿਹੜਾ ਮੇਰੀ ਬਿਮਾਰੀ ਹਟਾ ਦੇਗਾ ਮੈਨੂੰ ਰਾਜ ਦੇ ਦੇਣਾ। ਉਹ ਸਦ ਭਗਤ ਜੀ ਇੰਨੇ ਵਿਰਾਗ ਵਿੱਚ ਆ ਗਏ, ਅੱਖਾਂ ਚੋਂ ਪਾਣੀ ਵਗਣ ਲੱਗ ਗਿਆ ਕਿ ਪਰਮੇਸ਼ਰ ਤੂੰ ਮੈਨੂੰ ਦਰਸ਼ਨ ਤਾਂ ਨਹੀਂ ਦਿੱਤੇ, ਮੇਰੇ ਥਾਂ 'ਤੇ ਤੂੰ ਮੇਰਾ ਰੂਪ ਧਾਰਨ ਕਰਕੇ ਰਾਜੇ ਦੀ ਮਾਲਿਸ਼ ਕੀਤੀ ਹੈ, ਮੇਰਾ ਰੂਪ ਧਾਰਨ ਕਰਕੇ ਟਹਿਲ ਕਰੀ ਹੈ, ਮੇਰੀ ਪੱਤ ਰੱਖ ਲਈ ਹੈ, ਇਸ ਕਰਕੇ ਹੁਣ ਮੈਂ ਤਾਂ ਕੇਵਲ ਪਰਮੇਸ਼ੁਰ ਤੇਰੇ ਦਰਸ਼ਨ ਹੀ ਕਰਨੇ ਨੇ ਅਤੇ ਮੈਂ ਹੁਣ ਕੀ ਕਰਨਾ, ਰਾਜੇ ਦੀ ਨੌਕਰੀ ਵੀ ਕੀ ਕਰਨੀ ਹੈ, ਅੱਗੇ ਤੋਂ ਮੈਂ ਤੈਨੂੰ ਤਕਲੀਫ ਨਹੀਂ ਇਸ ਤਰ੍ਹਾਂ ਦੀ ਦੇਣੀ। ਰਾਜੇ ਨੇ ਵਜ਼ੀਰਾਂ ਨੂੰ ਕਹਿ ਕੇ ਵੀ ਮੈਂ ਆਪਣਾ ਵਚਨ ਪੂਰਾ ਕਰਨਾ, ਭਗਤ ਜੀ ਨੂੰ ਲਿਆਓ ਸਿੰਘਾਸਣ 'ਤੇ ਬਿਠਾਓ, ਲਿਆ ਕੇ ਧੱਕੇ ਦੇ ਸਿੰਘਾਸਣ 'ਤੇ ਬਿਠਾ ਦਿੱਤਾ। ਉਹ ਜਦੋਂ ਰਾਜ ਤਿਲਕ ਦੇਣ, ਇਸ ਕਰਕੇ ਸਿੰਘਾਸਣ 'ਤੇ ਜਦੋਂ ਬਿਠਾਇਆ ਤਾਂ ਫਿਰ ਇਹ ਨਾਈਆਂ ਨੂੰ ਰਾਜੇ ਕਹਿਣ ਲੱਗੇ ਹੈ, ਇਹ ਉਦੋਂ ਦਾ ਇਹ ਸ਼ਬਦ ਚੱਲਿਆ। ਅਤੇ ਜਿਸ ਵੇਲੇ ਸਿੰਘਾਸਣ 'ਤੇ ਬਿਠਾ ਕੇ ਧੱਕੇ 'ਤੇ ਤਿਲਕ ਦੇਣ ਲੱਗਿਆ, ਭਗਤ ਜੀ ਇੰਨੇ ਵਿਰਾਗ ਵਿੱਚ ਆ ਗਏ, ਉਹ ਸਿੰਘਾਸਣ ਤੋਂ ਲੁੱਟ ਕੇ ਹੇਠਾਂ ਡਿੱਗਣ ਲੱਗੇ। ਬਸ ਉਸੇ ਵੇਲੇ ਭਗਵਾਨ ਜੀ ਪ੍ਰਗਟ ਹੋ ਗਏ, ਜੱਫਾ ਭਰ ਲਿਆ, ਕਹਿੰਦੇ ਸਹਿਣ ਜੇ ਤੂੰ ਮੇਰੇ ਨਾਲ ਇੰਨਾ ਪਿਆਰ ਕਰਦਾ, ਮੈਂ ਵੀ ਤੇਰੇ ਨਾਲ ਕਰਦਾ, ਤੈਨੂੰ ਰਾਜ ਵੀ ਪਿਆਰਾ ਨਹੀਂ, ਹਾਲਾਂਕਿ ਗਰੀਬ ਬੰਦਾ ਤੂੰ, ਤੂੰ ਸੰਤਾਂ ਨੂੰ ਪਿਆਰ ਕੀਤਾ, ਕਥਾ ਕੀਰਤਨ ਨੂੰ ਪਿਆਰ ਕੀਤਾ, ਸਿੰਘਾਸਣ ਦਾ ਲਾਲਚ ਨਹੀਂ ਕੀਤਾ। ਉਸ ਵੇਲੇ ਫਿਰ ਚਲੋ ਰਾਜੇ ਦਾ ਵੀ ਉਧਾਰ ਹੋਇਆ ਅਤੇ ਭਗਤ ਜੀ ਨੂੰ ਕਿਹਾ ਵੀ ਹੁਣ ਤੂੰ ਬੰਦਗੀ ਕਰ, ਤੈਨੂੰ ਕਿਸੇ ਪ੍ਰਕਾਰ ਦਾ ਵੈਸੇ ਨਹੀਂ ਘਾਟਾ ਰਹਿਣਾ ਹੈ। ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹਿ ਛਪੈ, ਦੁਨੀਆਂ ਆ ਕੇ ਪੂਜਦੀ ਹੈ। ਉਸ ਵੇਲੇ ਪਰਮਾਤਮਾ ਇੰਨਾ ਪ੍ਰਸੰਨ ਹੋਏ, ਕਹਿਣ ਲੱਗੇ ਸਹਿਣ ਵੀ ਸਾਰੇ ਭਗਤ ਮੇਰੀ ਆਰਤੀ ਕਰਨ ਵਿੱਚ ਬੜਾ ਵਿਸ਼ਵਾਸ ਰੱਖਦੇ ਹੈ, ਵੀ ਤੂੰ ਆਰਤੀ ਕਰ ਲੈ ਮੇਰੀ, ਅਤੇ ਇਸ ਕਰਕੇ ਹੋਰਨਾਂ ਭਗਤਾਂ ਨੇ ਵੀ ਤਾਂ ਆਰਤੀ ਕੀਤੀ ਹੈ। ਇਹ ਸੁਣ ਕੇ ਫਿਰ ਜਿਹੜੇ ਇਹ ਭਗਤ ਜੀ ਸਨ, ਪਰਮਾਤਮਾ ਦੇ ਪੂਰੇ ਪ੍ਰੇਮ ਵਿੱਚ ਭਿੱਜ ਕੇ ਫਿਰ ਇਹਨਾਂ ਨੇ ਇਹ ਸ਼ਬਦ ਆਰਤੀ ਵਾਲਾ ਉਚਾਰਨ ਕੀਤਾ ਹੈ। ਆਓ ਇੱਥੋਂ ਹੀ ਵਿਚਾਰ ਸ਼ੁਰੂ ਹੁੰਦੀ ਹੈ, ਸੁਣੋ ਜੀ।
ਸ੍ਰੀ ਸਹਿਣ,
ਸ੍ਰੀ ਨਾਮ ਹੈ ਸਰੋਮਣ ਦਾ, ਸਵਾਇਮਾਨ ਦਾ, ਅਤੇ ਸਹਿਣ ਇਹਨਾਂ ਦਾ ਨਾਮ ਹੈ ਭਗਤ ਜੀ ਦਾ। ਤੇ ਇਹ ਫਿਰ ਆਰਤੀ ਦਾ ਸ਼ਬਦ ਉਚਾਰਨ ਕਰਦੇ ਹਨ ਜੀ।
ਧੂਪ ਦੀਪ ਕ੍ਰਿਤ ਸਾਜ ਆਰਤੀ,
ਧੂਪ ਨਾਮ ਧੂਫ ਦਾ, ਧੂਫ ਦਾ ਦਿਖਾਉਣਾ, ਕਿਰਤ ਘੀ ਦਾ, ਦੀਪ ਦੀਵਾ ਜਗਾਉਣਾ, ਇਤਿਆਦਿ ਜਿਹੜੀ ਸਮੱਗਰੀ ਹੈ ਨਾ ਇਕੱਠੀ ਕਰਕੇ ਇਹੋ ਆਰਤੀ ਦਾ ਸਾਜ ਸਜਾਉਣਾ ਹੈ। ਕਿਹੜਾ ਹੈ ਦੱਸਦੇ ਹਨ।
ਵਾਰਨੇ ਜਾਓ ਕਮਲਾਪਤੀ,
ਹੇ ਕਮਲਾਪਤੀ ਮਾਇਆ ਦੇ ਪਤੀ ਪਰਮੇਸ਼ਵਰ ਜੀ, ਮੈਂ ਆਪ ਜੀ ਦਾ, ਆਪ ਜੀ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵਾਰਨੇ ਕੁਰਬਾਨ ਜਾਂਦਾ ਹਾਂ ਜੀ। ਮੇਰੀ ਤਾਂ ਇਹੋ ਹੀ ਆਰਤੀ ਹੈ, ਤਨ ਮਨ ਤੇਰੇ ਉੱਤੇ ਵਾਰ ਦਿੱਤਾ ਹੈ।
ਮੰਗਲਾ ਹਰ ਮੰਗਲਾ,
ਹਰ ਹਰੇਕ ਮੰਗਲਾਂ ਖੁਸ਼ੀਆਂ ਵਿੱਚੋਂ ਇਹੋ ਹੀ ਮੈਨੂੰ ਸ੍ਰੇਸ਼ਟ ਮੰਗਲਾ ਖੁਸ਼ੀ ਹੈ ਕਿ ਇਹ ਸਾਰਿਆਂ ਨੂੰ, ਹਾਂਜੀ, ਨਿਤ ਮੰਗਲ,
ਨਿਤ ਮੰਗਲ ਰਾਜਾ ਰਾਮ ਰਾਏ ਕੋ,
ਇਹ ਸਾਰਿਆਂ ਨੂੰ ਰਾਏ ਪ੍ਰਕਾਸ਼ ਕਰਨ ਵਾਲੇ, ਪ੍ਰਕਾਸ਼ ਦੇਣ ਵਾਲੇ ਰਾਜਾ ਰੂਪ ਰਾਮ ਪਰਮੇਸ਼ਵਰ ਜੀ, ਜੋ ਆਪ ਜੀ ਨੂੰ ਤੇ ਕੋਦਾਰਥ ਦਾ ਹੁੰਦਾ ਹੈ, ਆਪ ਜੀ ਦਾ ਨਿਤ ਨਿਤਾ ਪ੍ਰਤੀ ਮੰਗਲ ਮੰਗਲਾਚਾਰ ਗਾਉਂਦਾ ਹੈ, ਸਾਰਿਆਂ ਨੂੰ ਚੇਤਨ ਸਤਾ ਰਾਹੀਂ ਰਾਏ ਪ੍ਰਕਾਸ਼ ਦੇਣ ਵਾਲੇ ਰਾਜਾ ਰੂਪ ਪਰਮੇਸ਼ਵਰ ਜੀ, ਹਰ ਹਰੇਕ ਮੰਗਲਾਂ ਵਿੱਚੋਂ ਮੇਰਾ ਤਾਂ ਇਹੋ ਸ੍ਰੇਸ਼ਟ ਮੰਗਲਾ ਮੰਗਲਾਚਾਰ ਹੈ, ਜੋ ਨਿਤਾ ਪ੍ਰਤੀ ਆਪ ਜੀ ਦੇ ਸੋ ਗੁਣਾਂ ਦਾ ਮੰਗਲ ਨਾਮ ਜਸਦਾ, ਜੋ ਤੁਹਾਡਾ ਜਸ ਗਾਉਣਾ ਹੈ, ਬਸ ਮੇਰੀ ਇਹੋ ਆਰਤੀ ਸਮਝਣੇ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਉਤਮ ਦੀਆਰਾ ਨਿਰਮਲ ਬਾਤੀ,
ਮੈਂ ਤਾਂ ਉਤਮ ਸ੍ਰੇਸ਼ਟ ਦੀਆਰਾ ਦੀਵਾ ਤੇ ਨਿਰਮਲ ਉੱਜਲ ਬਾਤੀ ਬੱਤੀ ਵੀ ਆਪ ਜੀ ਦੇ ਨਾਮ ਨੂੰ ਹੀ ਮੰਨਦਾ ਹਾਂ, ਇਸ ਕਰਕੇ ਕਿਉਂਕਿ ਤੂੰ ਹੀ
ਨਿਰੰਜਨ ਕਮਲਾ ਪਾਤੀ,
ਕਿਉਂਕਿ ਤੂੰ ਆਪ ਹੀ ਨਿਰੰਜਨ ਮਲ ਮਾਇਆ ਤੋਂ ਰਹਿਤ, ਤੇ ਇਸ ਕਰਕੇ ਸਾਧ ਸਰੂਪ ਕਮਲਾਪਤੀ ਤੂੰ ਆਪ ਹੀ ਨਿਰੰਜਨ ਸ਼ੁੱਧ ਸਰੂਪ ਕਮਲਾਪਤੀ ਮਾਇਆ ਦਾ ਪਤੀ, ਤੇ ਜਾਂ ਫਿਰ ਭਗਤੀ ਰੂਪ ਮਾਇਆ ਦਾ ਪਤੀ ਹੈ, ਭਗਤੀ ਰੂਪ ਕਲਛਮੀ ਦਾ ਪਤੀ ਹੈ ਤੂੰ।
ਰਾਮਾ ਭਗਤ ਰਾਮਾਨੰਦ ਜਾਣੈ,
ਹੇ ਰਾਮਾ ਪਰਮੇਸ਼ਵਰ ਜੀ, ਮੈਂ ਆਪ ਜੀ ਦੀ ਪ੍ਰੇਮਾ ਭਗਤੀ ਨੂੰ ਆਪਣੇ गुरदेव रामानंद जी द्वारा जाने जाणिया है। हे परमेश्वर, मेरे गुरदेव रामानंद भगत भी आप जी दी प्रेमा भगती नूं जाने जाणदे हन। रामा भगत रामानंद जाने
पूरन परमानंद बखाने,
परमानंद भगत जी भी तुहाडे सारे पूर्ण व्यापक जान के आप जी नूं बखाने कथन कर देन। मैं अपने गुरदेव रामानंद दे उपदेश द्वारा आप जी नूं परमानंद परम आनंद स्वरूप ते सारे व्यापक कथन करदा हां जी।
मदन मूरत तै तार गोबिंदे,
हे मदन कामदेव दे भाव ए तो सुंदरता लैणी सुंदर मूर्त स्वरूप वाले गोबिंदे, गोबिंदा करके बिंद जानन योग गो धरती दे बिंद रख्या करन वाले परमेश्वर जी, आप जी दया दृष्टि करके मैनू मेरे ते ए कृपा कर दियो, जम्मन मरन वाले भयदायक संसार समुंदर तो तार तार ना करो जी।
सैन भणे भज परमानंदे,
भगत सैन जी भणे उचारण कर दे न इसे प्रकार, हे परमानंदे बड़े आनंद दे देण वाले परमेश्वर जी, मैं आप जी दा नाम भज भजना करा, पाव किए सिमरदा ही रहा हर वेले, भज भजना पाव सिमरदा सिमरना जड़ा आप जी का यही करता रहा आप जी का, कदे नाम मैनू भुले ना, सो इस करके ए मेरे ते कृपा करो। इसे प्रकार जी
धूप दीप कृत साज आरती,
अंतरी भाव दे विच हे परमेश्वर जी तेरा कीर्तन रूप दे जड़ा जस करना है, जस करन रूप तो धूप तकाउंदे आ सी, जड़ा परोख ज्ञान है माता दे उदे सौ जन्म का ज्ञान हुंदा है, ओले वाला ज्ञान ए परोख ज्ञान रूपी दीवा जगाउंदे आ, ते इहदे विच फिर प्रेम रूपी घी पाया होया है। इस करके हे आरती, ते आरती दा अर्थ है आरती, आ सर्व ओर से अपने मन नूं लिया के रति प्रीति तेरे विच कीती है, इहो साडी आरती दा सजाउणा है, साज ए सजाई है आरती, ते इन्हां नाल बिरती रूप आरती सजा के भाव ब्रह्माकार बिरती करके
वारने जाओ कमलापति,
हे कमलापति लक्ष्मी दे पति जां माया दे पति परमेश्वर जी, आप जी तो मन बाणी शरीर करके कुर्बान जांदे हां।
मंगला हर मंगला,
हे हर परमेश्वर जी संसारी लोक मंगला खुशियां ते गीतां नूं गाउंदे है, जेड़े संसारी लोक मंगल करदे है उना हरेक मंगला विचों महाराज ए जड़ा ना मंगला हर मंगला, ते मंगल जड़े न संसारी लोक मंगला खुशियां गीतां नूं गाउंदे न, ते जड़े संसारी लोक मंगल करदे हन
नित मंगल राजा राम राय को,
उना हरेक मंगला विचों राजा राय प्रकाश रूप परमेश्वर जी मेरे लिए तां एहो नित मंगल खुशियां न जो आप जी दे स्वरूप दा आनंद प्राप्त होना है।
रहाओ
अस्थाई देके फरमाउंदे आ जी
उत्तम दियारा निर्मल बाती,
अपरोह ज्ञान दी प्राप्ति होने ही उत्तम श्रेष्ठ दियारा दीवा है, अते अपरोह ज्ञान दी प्राप्ति करके ब्रह्माकार बिरती करनी ते इहदे च उज्जल बत्ती है जी।
तुहे निरंजन कमला पाती,
हे परमेश्वर जी तू ही तू ही पिछे निरंजन शुद्ध स्वरूप सी, ते तू ही माया सबल होके माया दा पति कहौंदा है।
रामा भगत रामानंद जाने,
हे रामा रमे होए रामंती परमेश्वर जी जो आप जी दी भगत भगती करन वाले महात्मा जन हन, ओही रामानंद राम आनंद राम परमेश्वर दे तुहाडे आनंद नूं जाने जानदे हन जी।
पूर्ण परमानंद बखाने,
उन्हां नूं पूर्ण परमानंद परम आनंद परम बड़े आनंद भाव ब्रह्मानंद दी प्राप्ति होई है, ओ तत्वे ते होरना जुगिया सुनां दी ताई भी, ते आप जी दे हे परमेश्वर परमेश्वर दे स्वरूप बाबत बखाने कथन करदे तुहाडे स्वरूप बारे।
मदन मूरत पै तार गोविंद,
हे परमेश्वर जी ओ मदन काम आदिक विकार न, ए मूरत दा अर्थ है मूह मेरे, ते रत जिहड़ा है भी मेरे नाल शुभ गुणा नूं खाण वास्ते रत प्रीति करदे है, मेरे शुभ गुणा नूं खांदे ने, ਇਸ ਕਰਕੇ ਮੁਕਤੀ ਦੇ ਦਾਤੇ ਪਰਮੇਸ਼ਰ ਜੀ ਇਹਨਾਂ ਤੋਂ ਮੈਨੂੰ ਬਚਾਉਣਾ ਕਰੋ। ਕਾਮ ਆਦਿਕ ਸ਼ਤਰੂ ਜਿਹੜੇ ਨੇ ਪੈਦਾ ਸੰਸਾਰ ਸਮੁੰਦਰ ਤੋਂ ਮੈਨੂੰ ਮਹਾਰਾਜ ਕਿਰਪਾ ਕਰਕੇ ਤਾਰ ਲੈਣਾ ਕਰੋ ਜੀ।
ਸੈਣ ਭਣੈ ਭਜ ਪਰਮਾਨੰਦੇ।
ਭਗਤ ਸੈਣ ਜੀ ਕਥਨ ਕਰਦੇ ਨੇ, ਕਹਿੰਦੇ ਹੇ ਪਰਮਾਨੰਦ ਸਰੂਪ ਪਰਮੇਸ਼ਰ ਵਾਹਿਗੁਰੂ ਜੀ, ਮੈਂ ਆਪ ਜੀ ਦਾ ਭਜਨ ਕਰਦਾ ਹਾਂ। ਆਪ ਜੀ ਦੀ ਦਇਆ ਦ੍ਰਿਸ਼ਟੀ ਕਰੋ ਤਾਂ ਕਿ ਕਾਮ ਕ੍ਰੋਧ ਆਦਿ ਵਿਕਾਰ ਮੈਨੂੰ ਪੋਹ ਨਾ ਸਕਣ। ਇਹ ਇਹਨਾਂ ਨੇ ਐਸੀ ਆਰਤੀ ਕੀਤੀ ਹੈ। ਤੋ ਅੱਗੇ ਹੁਣ ਭਗਤ ਪੀਪਾ ਜੀ ਦਾ ਸ਼ਬਦ ਆਏਗਾ। ਹਾਂਜੀ
ਪੀਪਾ,
ਤੇ ਇਹ ਜਿਹੜਾ ਭਗਤ ਪੀਪਾ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਸ ਇਹੀ ਇੱਕ ਸ਼ਬਦ ਹੈ ਜਿਹਦੀ ਅੱਜ ਕਥਾ ਆਈ ਹੈ। ਇਹਦੀ ਬਾਬਤ ਇਸ ਤਰ੍ਹਾਂ ਹੈ ਵੀ ਭਗਤ ਮਾਲਾ ਵਿੱਚ ਵੀ ਲਿਖਿਆ ਤੇ ਉੱਥੇ ਜਾ ਕੇ ਵੀ ਅਸਥਾਨ ਤੇ ਦੇਖਿਆ ਪੀਪਾ ਜੀ ਦੇ। ਇਹ ਪੀਪਾ ਭਗਤ ਗੰਗਰਾਉਣ ਦੇ ਰਾਜੇ ਸਨ। ਇਹ ਕੋਟੇ ਤੋਂ 45 ਮੀਲ ਪੂਰਬ ਵਾਲੇ ਪਾਸੇ ਨੂੰ ਪੈ ਜਾਂਦਾ। ਪੀਪਾ ਜੀ ਦਾ ਜਨਮ 1483 ਵਿਕਰਮੀ ਵਿੱਚ ਹੋਇਆ। ਪਹਿਲਾਂ ਪੀਪਾ ਜੀ ਦੇਵੀ ਦੇ ਭਗਤ ਸਨ, ਆਏ ਗਏ ਸਾਧੂ ਸੰਤਾਂ ਦੀ ਟਹਿਲ ਤਾਂ ਕਰਿਆ ਕਰਦੇ ਪਰ ਇਹਨਾਂ ਦਾ ਵਿਸ਼ਵਾਸ ਜ਼ਿਆਦਾ ਦੇਵੀ ਦੇ ਉੱਤੇ ਸੀ। ਇੱਕ ਦਿਨ ਕੁਝ ਮਹਾਤਮਾ ਇਸ ਰਾਜੇ ਪੀਪੇ ਦੇ ਉਸ ਨੇੜੇ ਉਤਰੇ, ਉਹ ਮੰਡਲੀ ਉਹਨਾਂ ਨੇ ਨਿਵਾਸ ਕੀਤਾ। ਰਾਜੇ ਨੇ ਖੁਦ ਬਹੁਤ ਟਹਿਲ ਕਰਵਾਈ, ਨੌਕਰ ਚਾਕਰ ਭੇਜੇ, ਆਪ ਵੀ ਗਿਆ, ਸਤਸੰਗਤ ਕੀਤੀ। ਰਾਜੇ ਨੇ ਟਹਿਲ ਤੋਂ ਪ੍ਰਸੰਨ ਹੋ ਗਏ ਮਹਾਤਮਾ। ਰਾਤਰੀ ਦਾ ਸਮਾਂ ਆਇਆ ਤਾਂ ਰਾਜਾ ਮਹਾਤਮਾ ਜਿਨ੍ਹਾਂ ਦੇ ਬਚਨ ਸੁਣਨ ਲਈ ਕੋਲ ਆਇਆ, ਬੇਨਤੀ ਕੀਤੀ, ਮਹਾਰਾਜ ਮੈਂ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਹੋ ਸਕਦਾ, ਮੈਨੂੰ ਮੁਕਤੀ ਕਿਵੇਂ ਪ੍ਰਾਪਤ ਹੋਵੇਗੀ? ਤਾਂ ਮਹਾਤਮਾ ਜਨ ਕਹਿਣ ਲੱਗੇ, ਰਾਜਨ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਿਆ ਕਰ, ਤੂੰ ਸੰਸਾਰ ਸਮੁੰਦਰ ਤੱਕ ਜਾਏਗਾ। ਪੀਪਾ ਜੀ ਨੇ ਪੀਪਾ ਜਿਹੜਾ ਰਾਜਾ ਸੀ ਮਹਾਤਮਾ ਜਨਾਂ ਨੂੰ ਪ੍ਰੇਮਾ ਭਗਤੀ ਕਰਕੇ ਸੰਸਾਰ ਸਮੁੰਦਰ ਤੋਂ ਤਰਨ ਬਾਰੇ ਜਦੋਂ ਸਰਵਣ ਕੀਤਾ ਤਾਂ ਹਿਰਦੇ ਜੀ ਥੋੜ੍ਹਾ ਜਿਹਾ ਗੁੱਸਾ ਖਾ ਗਿਆ। ਕਹਿੰਦਾ ਮਹਾਤਮਾ ਜੀ, ਮੈਂ ਦੇਵੀ ਦਾ ਉਪਾਸਕ ਹਾਂ, ਕਿ ਮੈਨੂੰ ਸੰਸਾਰ ਸਮੁੰਦਰ ਤੋਂ ਦੇਵੀ ਨਹੀਂ ਪਾਰ ਕਰੂਗੀ? ਜਦੋਂ ਇਸ ਤਰ੍ਹਾਂ ਦੇ ਕੁਝ ਰੁੱਖੇ ਸ਼ਬਦ ਮਹਾਤਮਾ ਜਨਾਂ ਨੇ ਸੁਣੇ ਤਾਂ ਧੀਰਜਤਾ ਦੇ ਸਹਿਤ ਮਹਾਤਮਾ ਜਨ ਕਹਿਣ ਲੱਗੇ, ਰਾਜਨ ਦੇਵੀ ਪ੍ਰਸੰਨ ਹੁੰਦੀ ਹੈ ਜਦੋਂ ਤਾਂ ਫਿਰ ਭੋਗ ਪਦਾਰਥ ਹੀ ਦੇ ਸਕਦੀ ਹੈ, ਮੁਕਤੀ ਨਹੀਂ ਦੇ ਸਕਦੀ। ਉਹਦੇ ਕੋਲ ਹੈ ਹੀ ਨਹੀਂ ਮੁਕਤੀ, ਇਹ ਦੇਵਤੇ ਖੁਦ ਮੁਕਤ ਨਹੀਂ ਹੈ, ਤੈਨੂੰ ਕਿੱਥੋਂ ਮੁਕਤ ਕਰ ਦੇਣਗੇ? ਫਿਰ ਰਾਜਾ ਹਟ ਕਰਨ ਲੱਗਿਆ। ਮਹਾਤਮਾ ਜਨ ਕਹਿਣ ਲੱਗੇ, ਰਾਜਨ ਜਦੋਂ ਦੇਵੀ ਤੈਨੂੰ ਪ੍ਰਤੱਖ ਦਰਸ਼ਨ ਦੇਵੇਗੀ ਨਾ ਤਾਂ ਤੂੰ ਆਪ ਹੀ ਦੇਵੀ ਨੂੰ ਪੁੱਛ ਲਈ, ਸਾਡਾ ਬਚਨ ਰਿਹਾ ਵੀ ਤੈਨੂੰ ਦੇਵੀ ਇੱਕ ਵਾਰੀ ਪ੍ਰਤੱਖ ਦਰਸ਼ਨ ਦੇਊਗੀ। ਇਹ ਵਿਚਾਰ ਕਰਨ ਤੋਂ ਬਾਅਦ ਰਾਜਾ ਵਿਸਰਾਮ ਕਰਨ ਵਾਸਤੇ ਚਲਾ ਗਿਆ। ਜਦੋਂ ਰਾਤ ਪਈ, ਨੀਂਦਰ ਦੇ ਵਿੱਚ ਸੁਪਨਾ ਜਦੋਂ ਆਇਆ, ਇਹਨੂੰ ਨੀਂਦ ਦੇ ਵਿੱਚ ਸੁਪਨੇ ਆਮ ਆਉਂਦੇ ਨੇ, ਪਰ ਰਾਜੇ ਦੀ ਛਾਤੀ ਦੇ ਉੱਤੇ ਇੱਕ ਭਿਆਨਕ ਸ਼ਕਲ ਵਾਲੀ ਗੈਬੀ ਰੂਹ ਸ਼ੇਰ ਦੇ ਉੱਤੇ ਸਵਾਰ ਭਿਆਨਕ ਰੂਪ ਧਾਰਨ ਕਰਿਆ, ਉਹਨੇ ਆ ਕੇ ਕਿਹਾ, ਹੇ ਮੂਰਖ ਰਾਜਨ, ਤੂੰ ਜ਼ਿੰਦਗੀ ਦੇ ਅਨੇਕਾਂ ਭੋਗ ਪਦਾਰਥ ਭੋਗੇ ਹੈ, ਮਹਾਤਮਾ ਜਨਾਂ ਦੀ ਮਹਿਮਾ ਨਹੀਂ ਜਾਣੀ? ਭੋਗਾਂ ਦੇ ਭੋਗਣੇ ਕਰਕੇ ਤੈਨੂੰ ਨਰਕ ਤੇ ਦੁੱਖਾਂ ਨੂੰ ਭੋਗਣਾ ਪਵੇਗਾ। ਐਸਾ ਪੈਦਾ ਸੁਪਨਾ ਦੇਖ ਕੇ ਰਾਜਾ ਚਾਟੀ ਨੇਤਰ ਖੁੱਲ੍ਹੇ, ਬੜਾ ਭੈ ਪੀਤ ਹੋ ਗਏ। ਸਵੇਰੇ ਉੱਠ ਕੇ ਫਿਰ ਨਿਤ ਕਰਮ ਕਰਦਾ, ਦੇਵੀ ਦਾ ਪੂਜਨ ਕਰਦਾ ਰਿਹਾ। ਇੱਕ ਦਿਨ ਜਦੋਂ ਰਾਜਾ ਦੇਵੀ ਦਾ ਪੂਜਨ ਕਰ ਰਿਹਾ ਸੀ, ਦੇਵੀ ਪ੍ਰਸੰਨ ਹੋ ਕੇ ਪ੍ਰਗਟ ਹੋ ਗਈ। ਕਹਿਣ ਲੱਗੀ, ਰਾਜਨ ਵਰ ਮੰਗ। ਪੀਪਾ ਰਾਜਾ ਕਹਿਣ ਲੱਗਾ, ਦੇਵੀ ਮੈਨੂੰ ਮੁਕਤੀ ਚਾਹੀਦੀ ਹੈ। ਜਦੋਂ ਮੁਕਤੀ ਦੀ ਮੰਗ ਕੀਤੀ, ਦੇਵੀ ਜਦੇ ਲੋਪ ਹੋ ਗਈ। ਕਹਿਣ ਲੱਗੀ, ਰਾਜਨ ਆਵਾਜ਼ ਆ ਰਹੀ ਹੈ, ਮੈਂ ਤੈਨੂੰ ਮੁਕਤੀ ਨਹੀਂ ਦੇ ਸਕਦੀ, ਹੋਰ ਕੋਈ ਪਦਾਰਥ ਮੰਗ ਲੈ, ਉਹ ਤੈਨੂੰ ਦੇ ਸਕਦੀ ਹਾਂ ਮੁਕਤੀ ਦੇ ਲਈ। ਤਾਂ ਫਿਰ ਕਹਿੰਦਾ, ਫਿਰ ਮੈਂ ਮੁਕਤੀ ਵਾਸਤੇ ਕਿੱਧਰ ਜਾਵਾਂ? ਕਹਿੰਦੀ, ਕਿਸੇ ਤਤਵੇ ਤੇ ਮਹਾਂਪੁਰਸ਼ ਬ੍ਰਹਮਨੇਸ਼ਰੀ ਬ੍ਰਹਮ ਸਰੋਤਰੀ ਦੇ ਚਰਨਾਂ ਜਾਣਾ ਪਏਗਾ, ਪਰਮੇਸ਼ਰ ਦਾ ਨਾਮ ਸਿਮਰਨ ਕਰੇਗਾ, ਮੁਕਤ ਹੋ ਜਾਏਗਾ। ਇਹ ਜਿਸ ਦੇ ਨਾਲ ਤੂੰ ਸੰਸਾਰ ਸਮੁੰਦਰ ਤੋਂ ਮੁਕਤੀ ਦੇ ਕਿਨਾਰੇ ਤੇ ਪਹੁੰਚ ਸਕਦਾ ਹੈ। ਇਹ ਕਹਿ ਕੇ ਦੇਵੀ ਲੋਪ ਹੋ ਗਈ। ਫਿਰ ਰਾਜ ਨੇ ਸਾਧੂਆਂ ਦੇ ਚਰਨ ਜਾ ਕੇ ਨਮਸਕਾਰ ਕੀਤੀ, ਸ਼ਰਨ ਚ ਪਿਆ, ਅਦਵੈਤਵਾਦ ਦੀ ਸਿੱਖਿਆ ਲੈਣੀ, ਸਾਧੂਆਂ ਦੀ ਪ੍ਰੇਰਣਾ ਦੇਣਾ। ਫਿਰ ਰਾਮਾਨੰਦ ਦੇ ਜਾ ਕੇ ਕੰਸ਼ੀ ਦੇ ਵਿੱਚ ਦਰਸ਼ਨ ਕਰਨ ਵਾਸਤੇ ਗਿਆ ਤੇ ਨਾਮ ਲੈਣ ਵਾਸਤੇ ਗਿਆ। ਜਦੋਂ ਰਾਮਾਨੰਦ ਜੀ ਦੇ ਸਾਹਮਣੇ ਗਿਆ ਤਾਂ ਸੋਹਣੀ ਪੁਸ਼ਾਕ ਦੇਖ ਕੇ ਫੌਜਾਂ ਸਮੇਤ ਸੱਜ ਧਰ ਕੇ ਗਿਆ ਸੀ ਤੇ ਰਾਮਾਨੰਦ ਜੀ ਕਹਿਣ ਲੱਗੇ, ਤੂੰ ਉਪਦੇਸ਼ ਦਾ ਅਧਿਕਾਰੀ ਨਹੀਂ ਹੈ। ਹੁਣ ਕਿਹਾ, ਗੁਰਦੇਵ ਕਿਉਂ? ਕਹਿਣ ਲੱਗੇ ਵੀ ਤੂੰ ਰਾਜਸੀ ਵਸਤਰਾਂ ਨਾਲ ਫੌਜਾਂ ਦੇ ਸਮੇਤ ਆਇਆ ਤੇ ਇੱਥੇ ਤਾਂ ਤੈਨੂੰ ਗਰੀਬੀ ਦਾ ਅਰਕੇ ਆਉਣਾ ਚਾਹੀਦਾ ਸੀ, ਤੈਨੂੰ ਉਪਦੇਸ਼ ਨਹੀਂ ਮੈਂ ਦਿਸਦਾ। ਇੱਕ ਵਾਰ ਤਾਂ ਰਾਜਾ ਪੀਪਾ ਜਿਹੜਾ ਵਾਪਸ ਚਲਾ ਗਿਆ, ਦੁਬਾਰੇ ਰਾਜ ਭਾਗ ਦਾ ਅਪਮਾਨ ਛੱਡ ਕੇ ਪੁੱਤਰ ਨੂੰ ਰਾਜ ਦੇ ਦਿੱਤਾ, ਰਾਜ ਦਾ ਤਿਆਗ ਕਰ ਦਿੱਤਾ। 20 ਰਾਣੀਆਂ ਸੀ ਇਸ ਦੀਆਂ, ਕਹਿਣ ਲੱਗਾ ਵੀ ਮੈਂ ਹੁਣ ਘਰ ਬਾਰ ਛੱਡ ਕੇ ਬੰਦਗੀ ਕਰਨੀ ਆ, ਵੀ ਜਿਸਨੇ ਵੀ ਮੇਰੇ ਨਾਲ ਜਾਣਾ ਮੈਂ ਧੋਖਾ ਨਹੀਂ ਦੇ ਕੇ ਚੱਲਿਆ, ਜਿਹਨੇ ਮੇਰੇ ਨਾਲ ਜਾਣਾ ਨਾਲ ਜਾ ਸਕੀਏ, ਪਰ ਸੰਬੰਧ ਸਰੀਰ ਕੋਈ ਨਹੀਂ ਹੋਊਗਾ ਅੱਜ ਤੋਂ ਬਾਅਦ, ਮੈਂ ਤਿਆਗ ਦਿੱਤਾ ਸਭ ਕੁਛ। ਅਤੇ ਪਹਿਲਾਂ ਤਾਂ ਰਾਣੀਆਂ ਕੁਛ ਬੜਾ ਮੋਹ ਕਰਦੀਆਂ ਸੀ, ਅਸੀਂ ਮਰ ਜਾਵਾਂਗੇ ਤੇਰੇ ਵਿਛੋੜੇ ਇੱਕ ਨਾਲੇ ਜਾਵਾਂਗੇ। ਜਦ ਇਹ ਗੱਲ ਕਹੀ, ਕਹਿੰਦਾ ਵੀ ਗਹਿਣੇ ਗੱਪੇ ਸਾਰੇ ਲਾ ਦਿਓ, ਵੀ ਮੁਨੀ ਵੇਸ ਧਾਰ ਕੇ ਇੱਥੋਂ ਚੱਲਾਂਗੇ, ਅਤੇ ਜਿਵੇਂ ਰਾਮ ਚੰਦਰ ਜੀ ਬਣਵਾਸ ਨੂੰ ਗਏ ਇਸ ਤਰੀਕੇ ਦੇ ਨਾਲ ਜਾਣਾ ਪਏਗਾ। ਸਾਰੀਆਂ ਮੁੱਕਰ ਗਈਆਂ, ਸਭ ਤੋਂ ਛੋਟੀ ਰਾਣੀ ਸੀ ਸੀਤਾ ਸਹਿਚਰੀ, ਉਹਨੇ ਕਿਹਾ ਮਹਾਰਾਜ ਮੈਂ ਇਕੱਲੇ ਨੂੰ ਨਹੀਂ ਜਾਣਦੀ, ਮੈਂ ਚੱਲੂੰਗੀ ਨਾਲ, ਅੱਜ ਤੋਂ ਬਾਅਦ ਮੈਂ ਵੀ ਸਭ ਕੁਛ ਤਿਆਗ ਗਿਆ। ਇਹ ਫਿਰ ਰਾਮਾਨੰਦ ਦੇ ਚਰਨਾਂ 'ਚ ਪਹੁੰਚੇ ਅਤੇ ਰਾਮਾਨੰਦ ਨੂੰ ਜਾ ਕੇ ਨਮਸਕਾਰ ਕੀਤੀ, ਉਹਨੇ ਕਿਹਾ ਇਹ ਦੇਵੀ ਕੌਣ ਹੈ? ਕਹਿੰਦੇ ਜੀ ਇਹ ਮੇਰੇ ਘਰ ਵਾਲੀ ਹੈ, ਇਹ ਵੀ ਨਾਮ ਲੈਣਾ ਚਾਹੁੰਦੀ ਹੈ। ਕਹਿੰਦਾ ਮੈਂ ਤਾਂ ਇਸਤਰੀ ਨੂੰ ਉਪਦੇਸ਼ ਨਹੀਂ ਦਿੱਤਾ ਅੱਜ ਤੱਕ, ਇਸ ਕਰਕੇ ਇਹਨੂੰ ਵਾਪਸ। ਕਹਿਣ ਲੱਗੀ ਗੁਰਦੇਵ ਮੈਨੂੰ ਅੱਜ ਸੰਸਾਰ ਦੀਆਂ ਸਾਰੀਆਂ ਵਾਸ਼ਨਾਵਾਂ ਤੇ ਆ ਕੇ ਮੈਂ ਆਈ ਹਾਂ, ਮੈਂ ਮਹਾਰਾਜ ਦੀ ਸਭ ਤੋਂ ਛੋਟੀ ਰਾਣੀ ਸੀ ਪਰ ਮੈਂ ਸਭ ਕੁਛ ਤਿਆਗਤਾ ਇਹਨਾਂ ਦੇ ਨਾਲ, ਵੀ ਮੈਂ ਇਹਨਾਂ ਦਾ ਇੱਕ ਮਿੱਤਰ ਬਣ ਕੇ ਇਹਨਾਂ ਦੇ ਨਾਲ ਰੋਸੀ ਇਕੱਠੇ ਬੰਦਗੀ ਕਰਾਂਗੇ, ਕੋਈ ਸਾਨੂੰ ਵਾਸ਼ਨਾ ਨਹੀਂ ਹੈ ਨਾਮ ਤੋਂ ਬਿਨਾਂ। ਫਿਰ ਰਾਮਾਨੰਦ ਨੇ ਇਹਨੂੰ ਵੀ ਨਾਮ ਦੇ ਦਿੱਤਾ। ਇਹਨਾਂ ਨੇ ਉਪਦੇਸ਼ ਕਮਾਇਆ ਤਾਂ ਐਸਾ ਉਪਦੇਸ਼ ਕਮਾਇਆ, ਹਿੰਦੁਸਤਾਨ ਦੇ ਵਿੱਚ ਕੋਈ ਵੀ ਕਿਤੇ ਫਿਰ ਕੇ ਦੇਖ ਲਵੇ, ਤਿੰਨ ਚੀਜ਼ਾਂ ਕਦੇ ਇਕੱਠੀਆਂ ਨਹੀਂ ਮਿਲਣਗੀਆਂ। ਜਿੱਥੇ ਕਿਸੇ ਨੇ ਰਾਜ ਕੀਤਾ ਹੋਵੇ, ਉਸੇ ਰਾਜ ਦੀ ਥੋੜ੍ਹੀ ਜਿਹੀ ਹੱਦ 'ਤੇ ਜਾ ਕੇ ਫਕੀਰੀ ਕੀਤੀ ਹੋਵੇ, ਮਹਿਲ ਉੱਥੋਂ ਨੇੜੇ ਦਿਖਦੇ ਨੇ ਜਿੱਥੇ ਇਹਨਾਂ ਨੇ ਭੇਜਣੇ, ਤਪ ਸਥਲੀ ਹੈ ਨਾ ਜਿੱਥੇ ਤਪ ਕੀਤਾ, ਔਰ ਜਿੱਥੇ ਤਪ ਕੀਤਾ ਉਹ ਵੀ ਨੇੜੇ, ਫਿਰ ਮੁੜ ਕੇ ਜਿੱਥੇ ਸਰੀਰ ਤਿਆਗ ਗਿਆ ਇਹਨਾਂ ਦਾ, ਉਹ ਵੀ ਜਗ੍ਹਾ ਉੱਥੇ ਨੇੜੇ ਹੀ ਹੈ, ਤਿੰਨੇ ਜਗ੍ਹਾ ਥੋੜ੍ਹੇ ਥੋੜ੍ਹੇ ਫਾਸਲੇ 'ਤੇ ਹੈ। ਇਸ ਕਰਕੇ ਫਿਰ ਬੰਦਗੀ ਦੇ ਵਿੱਚ ਪੂਰੇ ਹੋਏ। ਬੰਦਗੀ ਕਰਦੇ ਕਰਦੇ ਐਸਾ ਵੀ ਸਮਾਂ ਆਇਆ ਕਿ ਪਖੰਡੀ ਲੋਕ ਰਾਜੇ ਦੇ, ਕਿਉਂਕਿ ਜਵਾਨ ਉਮਰ ਸੀ ਰਾਣੀ ਦੀ, ਚਾਹੇ ਉਹ ਸਾਧੂਆਂ ਦੇ ਭੇਸ ਦੇ ਵਿੱਚ ਸੀ, ਵਿਕਾਰੀ ਲੋਕ ਜਿਹੜੇ ਪਖੰਡੀ ਸੀ, ਉਹ ਇੱਕ ਦਿਨ ਮਾੜੀ ਦ੍ਰਿਸ਼ਟੀ ਦੇ ਨਾਲ ਉੱਥੇ ਆਏ ਪੀਪਾ ਜੀ ਦੇ ਕੋਲ। ਕਹਿਣ ਲੱਗੇ ਜੀ ਅਸੀਂ ਸੀਤਾ ਦੇ ਦਰਸ਼ਨ ਕਰਨੇ ਚਾਹੁੰਦੇ। ਕਹਿੰਦੇ ਭਾਈ ਰਸੋਈ ਦੇ ਵਿੱਚ ਹੈ, ਲੰਗਰ ਤਿਆਰ ਕਰ ਰਹੀ ਹੈ, ਤੁਸੀਂ ਕਰਿਆ ਉਹ ਦਰਸ਼ਨ। ਉਹ ਜਦ ਰਸੋਈ 'ਚ ਵੜਨ ਲੱਗੇ, ਗਾਹਾਂ ਦੇਖਿਆ ਵੀ ਸ਼ੇਰ ਨਹੀਂ ਖੜੀ ਆ ਉੱਥੇ, ਨੱਠ ਕੇ ਬਾਹਰ ਨਿਕਲ। ਕਹਿੰਦੇ ਜੀ ਸਾਨੂੰ ਤਾਂ ਸ਼ੇਰਨੀ ਨਾਲ ਖਿਲਾ ਦਿੱਤਾ ਤੁਸੀਂ, ਉੱਥੇ ਰਸੋਈ ਦੇ ਵਿੱਚ ਤਾਂ ਸੀਤਾ ਨਹੀਂ, ਉੱਥੇ ਤਾਂ ਸ਼ੇਰਨੀ ਹੈ। ਪੀਪਾ ਜੀ ਹੱਸ ਪਏ, ਕਹਿਣ ਲੱਗੇ ਤੁਹਾਡੀ ਦ੍ਰਿਸ਼ਟੀ ਦੇ ਵਿੱਚ ਫਰਕ ਹੈ, ਤੁਸੀਂ ਮਾਸ ਦੀ ਦ੍ਰਿਸ਼ਟੀ ਨਾਲ ਗਏ ਹੋਵੋਗੇ, ਤੁਸੀਂ ਸ਼ੁੱਧ ਹਿਰਦਾ ਕਰਕੇ ਜਾਓ, ਮਾਂ ਦੀ ਦ੍ਰਿਸ਼ਟੀ ਨਾਲ ਜਾਓਗੇ, ਤੁਹਾਨੂੰ ਜ਼ਰੂਰ ਦਰਸ਼ਨ ਹੋਣਗੇ। ਫਿਰ ਇਹ ਮਾਂ ਦੀ ਦ੍ਰਿਸ਼ਟੀ ਨਾਲ ਗਏ ਅਤੇ ਹੈਰਾਨ ਹੋ ਗਏ, ਕਹਿੰਦੇ ਮਾਤਾ ਵੀ ਇਹ ਕੀ ਚਮਤਕਾਰ ਹੋਇਆ, ਹੁਣੇ ਸ਼ੇਰਨੀ ਸੀ ਕਿੱਧਰ ਗਈ? ਕਹਿੰਦੀ ਭਾਈ ਤੁਸੀਂ ਮਾਸ ਦੀ ਭੁੱਖ ਨਾਲ ਆਏ ਸੀ, ਪਰਮੇਸ਼ੁਰ ਨੇ ਮੇਰਾ ਧਰਮ ਬਚਾਉਣ ਵਾਸਤੇ ਸ਼ੇਰ ਬਣ ਕੇ ਤੁਹਾਨੂੰ ਦੱਸ ਦਿੱਤਾ, ਤੁਹਾਡਾ ਹੀ ਮਾਸ ਖਾ ਲੈਣਾ ਸੀ, ਚੰਗਾ ਹੋਇਆ ਬਚ ਗਏ ਤੁਸੀਂ, ਹੁਣ ਤੁਸੀਂ ਮਾਂ ਦੀ ਦ੍ਰਿਸ਼ਟੀ ਨਾਲ ਆਏ ਹੋ ਅਤੇ ਫਿਰ ਮਾਂ ਦੇ ਕੋਲ ਪੁੱਤ ਦਾ ਜਿੱਥੋਂ ਜਦੋਂ ਮਰਜ਼ੀ ਆ ਜਾਵੇ। ਇਸ ਕਰਕੇ ਫਿਰ ਭਗਤੀ ਦੇ ਵਿੱਚ ਇਹ ਬੜੇ ਕਾਮਯਾਬ ਹੋਏ। ਹੋਰ ਬੜੀਆਂ ਸਾਖੀਆਂ ਇਹਨਾਂ ਦੀਆਂ, ਪਰ ਆਪਾਂ ਚਲੋ ਅਰਥਾਂ ਦੀ ਵਿਚਾਰ ਕਰਨੀ ਹੈ। ਇਉਂ ਫਿਰ ਭਗਤ ਪੀਪਾ ਜੀ ਜਿਨ੍ਹਾਂ ਨੇ ਬਹੁਤ ਬੰਦਗੀ ਕੀਤੀ ਹੈ, ਅਤੇ ਬੰਦਗੀ ਕਰਨ ਤੋਂ ਸਾਧ ਸਿੰਘ ਜੀ ਫਿਰ ਇਹਨਾਂ ਦਾ ਇੱਕ ਵਾਰ ਕੋਈ ਸਤਸੰਗੀ ਭਗਤ ਪੀਪਾ ਜੀ ਨੂੰ ਆ ਕੇ ਕਹਿਣ ਲੱਗੇ, ਹੋਰਨਾਂ ਭਗਤਾਂ ਨੇ ਆਰਤੀਆਂ ਕੀਤੀਆਂ, ਭਗਤ ਜੀ ਤੁਸੀਂ ਨਹੀਂ ਕਦੇ ਰੱਬ ਦੀ ਆਰਤੀ ਕਰਦੇ? ਸੁਣ ਕੇ ਭਗਤ ਜੀ ਆਰਤੀ ਦੇ ਭਾਵ ਦੇ ਨਾਲ ਇਹ ਸ਼ਬਦ ਉਚਾਰਨ ਕੀਤਾ ਹੈ, ਤੋ ਆਓ ਜਿਸ ਪ੍ਰਕਾਰ ਹੈ ਸੁਣੋ ਜੀ।
ਕਾਯੋ ਦੇਵਾ ਕਾਯੋ ਦੇਵਲ।
ਪੀਪਾ ਜੀ ਕਹਿਣ ਲੱਗੇ ਭਾਈ ਕਾਯੋ ਕਿਸ ਵਾਸਤੇ, ਦੇਵਾ ਦੇਵਤਿਆਂ ਦੀ ਪੂਜਾ ਆਰਤੀਆਂ ਆਦਿ ਕਰਨੀ ਹੈ, ਕਾਯੋ ਕਿਸ ਵਾਸਤੇ ਦੇਵਲ ਮੰਦਰ ਬਣਾਉਣੇ ਨੇ? ਇਸ ਕਰਕੇ ਅੱਗੇ ਦੱਸਦੇ ਨੇ, ਕਾਯੋ
ਕਾਯੋ ਜੰਗਮ ਜਾਤੀ।
ਕਾਯੋ ਕਿਸ ਵਾਸਤੇ ਜੰਗਮ, ਲੱਤਾਂ ਦੇ ਨਾਲ ਤੁਰਨ ਫਿਰਨ ਵਾਲੇ ਜਾਤੀ ਯਾਤਰੀ ਬਣ ਕੇ ਤੀਰਥਾਂ ਤੇ ਜਾਣਾ ਕਾਹਦੇ ਲਈ?
ਕਾਯੋ ਧੂਪ ਦੀਪ ਨਈ ਬੇਦਾ।
ਕਿਸ ਵਾਸਤੇ ਧੂਪ ਦਿਖਾਉਣੀ ਹੈ, ਦੀਪ ਦੀਵੇ ਕਾਹਦੇ ਵਾਸਤੇ ਜਗਾਉਣੇ ਹੈ, ਤੇ ਕਾਯੋ ਕਿਸ ਵਾਸਤੇ ਨਈ ਬੇਦਾ, ਮੂਰਤੀਆਂ ਨੂੰ ਮਿੱਠੇ ਭੋਜਨ ਆਦਿ ਬਣਾ ਕੇ ਅਰਪਣ ਕਰਨੇ ਹਨ।
ਕਾਯੋ ਪੂਜੋ ਪਾਤੀ,
ਕਾਯੋ ਕਿਸ ਵਾਸਤੇ ਠਾਕਰਾਂ ਦੀਆਂ ਮੂਰਤਾਂ ਬਣਾ ਕੇ ਪਾਤੀ ਪੱਤਰਾਂ ਦੇ ਨਾਲ ਪੂਜੋ ਪੂਜਨ ਕਰਨਾ ਹੈ। ਤੇ ਇਸ ਪ੍ਰਕਾਰ ਇਹਨਾਂ ਦੋਨਾਂ ਪੰਕਤੀਆਂ ਦਾ ਫਿਰ ਅਰਥ ਹੋਏਗਾ ਜੀ, ਕਾਯੋ ਦੇਵਾ
ਕਾਯੋ ਦੇਵਾ ਕਾਯੋ ਦੇਵਲ।
ਹੇ ਭਾਈ, ਅਸੀਂ ਤਾਂ ਜੋ ਮਨੁੱਖ ਸਰੀਰ ਹੈ ਨਾ, ਮਨੁੱਖੋ ਕਾਇਆ ਸਰੀਰ ਦੇ ਅੰਦਰ ਪ੍ਰਤੱਖ ਚੇਤਨ ਜਿਹੜਾ ਵਸਦਾ ਹੈ ਉਸ ਨੂੰ ਹੀ ਦੇਵਾ ਦੇਵਤਾ ਸਮਝਦੇ ਹਾਂ। ਇਸ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਨੁੱਖਾ ਇਹ ਜਿਹੜੀ ਮਨੁੱਖਾ ਕਾਇਓ ਦੇਹ ਹੈ ਨਾ ਜਿਹੜੀ, ਇਹੀ ਦੇਵਲ ਨਾਮ ਮੰਦਰ ਦਾ ਹੁੰਦਾ, ਇਹਨੂੰ ਹੀ ਮੰਦਰ ਸਮਝਦੇ ਹਾਂ। ਹਰਜੂ ਹਰਿਮੰਦਰ ਸਾਜਿਆ, ਇਹ ਪਰਮੇਸ਼ਰ ਨੇ ਆਪਣੇ ਮਿਲਣ ਵਾਸਤੇ ਮਨੁੱਖਾ ਸਰੀਰ ਨਹੀਂ ਇਹ ਮੰਦਰ ਦੀ ਨਿਆਈ ਹੋਈ ਹੈ। ਜਿਵੇਂ ਮੰਦਰ ਦੇ ਵਿੱਚ ਕੋਈ ਮਾੜੀ ਚੀਜ਼ ਮਾਸ ਸ਼ਰਾਬ ਨਹੀਂ ਰੱਖੀ ਜਾਂਦੀ, ਮਨੁੱਖਾ ਸਰੀਰ ਚ ਵੀ ਨਹੀਂ ਐਸਾ ਕਰਨਾ ਚਾਹੀਦਾ, ਰੱਬ ਦਾ ਮੰਦਰ ਹੈ। ਇਸ ਕਰਕੇ ਫਿਰ ਇਹ ਜਿਹੜਾ ਮਨੁੱਖਾ ਸਰੀਰ ਹੈ ਇਹਨੂੰ ਅਸੀਂ ਦੇਵਲ ਮੰਦਰ ਸਮਝਦੇ ਹਾਂ। ਅਤੇ
ਕਾਯੋ ਜੰਗਮ ਜਾਤੀ,
ਕਾਯੋ ਕਾਇਆ ਦੇਹੀ ਨੂੰ ਹੀ ਜੰਗਮ ਪੈਰਾਂ ਨਾਲ ਤੁਰ ਫਿਰ ਕੇ ਯਾਤਰਾ ਕਰਨ ਵਾਲਾ ਤੀਰਥ ਸਮਝਦੇ ਹਾਂ। ਇਹੀ ਤੀਰਥ ਹੈ ਜੋ ਪਰਮੇਸ਼ਰ ਦੀ ਚੇਤਨ ਸੱਤਾ ਦੇ ਆਸਰੇ ਜੰਗਮ ਲੱਤਾਂ ਨਾਲ ਤੁਰ ਫਿਰ ਕੇ ਯਾਤਰਾ ਕਰਨ ਵਾਲਾ ਮਨੁੱਖ ਦੇਹ ਰੂਪੀ ਤੀਰਥ ਹੈ ਸਾਡਾ ਤਾਂ ਇਹ। ਇਸ ਮਨੁੱਖ ਦੇਹੀ ਦੇ ਦੇਵਤੇ ਵੀ ਇਹਦੀ ਯਾਤਰਾ ਲਈ ਤਰਸਦੇ ਕਿ ਮਨੁੱਖ ਦੇਹੀ ਮਿਲੇ, ਅਸੀਂ ਇਸ ਤਰ੍ਹਾਂ ਇਹਦੇ ਚ ਯਾਤਰਾ ਕਰੀਏ। ਇਹ ਤੀਰਥ ਹੈ ਮਨੁੱਖ ਦੇਹੀ, ਇਹਦੀ ਯਾਤਰਾ ਵਾਸਤੇ ਇਹ ਜੀਵ ਆਤਮਾ ਆਇਆ ਹੋਇਆ ਇਹਦੇ ਚ। ਇਸੇ ਕਰਕੇ ਕਿਹਾ ਹੈ, ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ। ਇਸ ਕਰਕੇ ਅੱਗੇ ਹੋਰ ਦੱਸਦੇ ਹਨ, ਕਹਿੰਦੇ ਭਾਈ ਇਹਦਾ ਤਾਂ ਭਗਤੀ ਕਰਕੇ ਸੱਚ ਸਰੂਪ ਦੀ ਪ੍ਰਾਪਤੀ ਚਾਹੁੰਦੇ ਹਾਂ ਅਸੀਂ ਤਾਂ, ਤੇ ਇਹ ਜਿਹੜੇ ਦੇਵਤੇ ਨੇ ਉਹ ਵੀ ਇਸ ਦੇਹ ਨੂੰ ਤਾਂ ਚਾਹੁੰਦੇ ਆ ਵੀ ਅਸੀਂ ਮੁਕਤ ਹੋ ਜਾਈਏ। ਦੇਵ ਦੇਹੀ ਚ ਮੁਕਤੀ ਨਹੀਂ ਹੈ।
ਕਾਇਆ ਧੂਪ ਦੀਪ ਨਈ ਵੇਦਾ,
ਇਸ ਮਨੁੱਖ ਕਾਇਆ ਦੇਹ ਦੇ ਅੰਦਰ ਹੀ ਪਰਮੇਸ਼ਰ ਦਾ ਜਸ ਕਰਨ ਰੂਪ ਧੂਪ ਦਿਖਾਉਂਦੇ ਹਾਂ। ਜਿਹੜਾ ਜਸ ਕਰਦੇ ਹਾਂ ਇਹ ਧੂਪ ਦਿਖਾਉਂਦੇ ਹਾਂ। ਪਰਮੇਸ਼ਰ ਦਾ ਗੁਰਾਂ ਦੁਆਰਾ ਗਿਆਨ ਪ੍ਰਾਪਤ ਕਰਨ ਰੂਪ ਦੀਵੇ ਜਗਾਉਂਦੇ ਹਾਂ। ਤੇ ਕਾਇਆ ਸਰੀਰ ਹੈ ਜਿਹੜਾ ਇਹ ਮਨੁੱਖ ਦੇਹ ਨੂੰ ਇਹਦੇ ਵਿੱਚ ਜਿਹੜਾ ਜਸ ਕਰਨਾ ਇਹ ਧੂਪ ਹੋ ਗਈ। ਇਹ ਜਿਹੜਾ ਗੁਰਾਂ ਦਾ ਗਿਆਨ ਰੂਪ ਇਹ ਦੀਵੇ ਜਗਾਉਂਦੇ ਹਾਂ। ਅਤੇ ਜੋ ਮੁੱਖ ਵਿੱਚ ਗ੍ਰਾਹੀ ਪਾਉਣ ਵੇਲੇ ਪਹਿਲਾਂ ਭਾਵਨਾ ਨਾਲ ਪਰਮੇਸ਼ਰ ਦਾ ਨਾਮ ਲੈਣਾ ਕਰਦੇ ਹਾਂ, ਇਹੀ ਨਈ ਵੇਦਾ ਮਿੱਠੇ ਭੋਜਨ ਅਰਪਣ ਕਰਦੇ ਹਾਂ। ਵਾਹਿਗੁਰੂ ਕਹਿ ਕੇ ਮੂੰਹ ਚ ਪਦਾਰਥ ਪਾਉਣਾ ਚਾਹੀਦਾ, ਜਿਹੜਾ ਬਿਨਾਂ ਵਾਹਿਗੁਰੂ ਕਹਿ ਕਹਿੰਦਾ ਇਹ ਮਨਮਤ ਹੈ। ਇਸ ਕਰਕੇ ਕਹਿੰਦੇ ਇਹੀ ਅਸੀਂ ਭੋਗ ਲਵਾਉਂਦੇ ਹਾਂ।
ਕਾਇਓ ਪੂਜੋ ਪਾਤੀ,
ਤੋ ਇਸ ਕਰਕੇ ਫਿਰ ਕਹਿੰਦੇ ਕਾਇਓ ਕਾਇਆ ਹੀ ਦੇਹੀ ਦੇ ਅੰਦਰ ਹੀ ਸ਼ਰਧਾ ਰੂਪੀ ਪਾਤੀ ਪੱਤਲਾਂ ਦੇ ਨਾਲ ਪਰਮੇਸ਼ਰ ਦਾ ਪੂਜਨ ਕਰਦੇ ਹਾਂ।
ਕਾਇਆ ਬਹੁ ਖੰਡ ਖੋਜਤੇ,
ਇਹ ਬਹੁਤ ਖੰਡਾਂ ਭਾਵ ਨੌਵਾਂ ਖੰਡਾਂ ਸੱਤਾਂ ਦੀਪਾਂ ਦੇ ਤਾਈ ਖੋਜਤੇ ਖੋਜ ਕੇ, ਕਾਇਆ ਬਹੁ ਖੰਡ ਖੋਜਤੇ, ਇਹ ਜਿਹੜੀ ਬਹੁਤ ਖੰਡਾਂ ਭਾਵ ਨੌ ਖੰਡਾਂ ਸੱਤ ਦੀਪਾਂ ਦੇ ਤਾਈ ਤੇ ਖੋਜਤੇ ਖੋਜ ਕੇ ਅੱਗੇ ਦੱਸਦੇ ਨੇ
ਨਵ ਨਿਧ ਪਾਈ,
ਤੇ ਨਵ ਨਿਧ ਨੌ ਨਿਧੀਆਂ ਦਾ ਦੇਣ ਵਾਲੀ ਮਨੁੱਖਾ ਦੇ ਹੀ ਪਾਈ ਪ੍ਰਾਪਤ ਕੀਤੀ ਹੈ।
ਨਾ ਕਛ ਆਏ ਬੋ ਨਾ ਕਛ ਜਾਏ ਬੋ,
ਇਹ ਭਾਈ ਜਦੋਂ ਆਪਾ ਭਾਵ ਮਿਟ ਗਿਆ ਨਾ, ਬ੍ਰਹਮ ਗਿਆਨ ਹੋ ਜਾਵੇ, ਉਦੋਂ ਨਾ ਤਾਂ ਕੁਝ ਵੀ ਭਾਵ ਕੋਈ ਜਨਮ ਧਾਰ ਕੇ ਆਏ ਬੋ ਆਉਣ ਵਾਲਾ, ਤੇ ਨਾ ਹੀ ਕੁਝ ਵੀ ਕੋਈ ਮਰ ਕੇ ਜਾਏ ਬੋ ਜਾਣ ਵਾਲਾ, ਇਹ ਨਹੀਂ ਪ੍ਰਤੀਤ ਹੁੰਦਾ ਫਿਰ। ਇਸ ਕਰਕੇ ਅੱਗੇ ਹੁਣ ਦੱਸਦੇ ਨੇ ਰਾਮ ਕੀ
ਦੁਹਾਈ,
ਅਸੀਂ ਇਹ ਗੱਲ ਰਾਮ ਪਰਮੇਸ਼ਰ ਦੀ ਜਿਹੜੀ ਕਹੀ ਹੋਈ ਦੁਹਾਈ ਉੱਚੀ ਪੁਕਾਰ ਕੇ ਕਹਿ ਰਹੇ ਹਾਂ। ਪਰਮੇਸ਼ਰ ਦੀ ਦੁਹਾਈ ਸੁਗੰਧ ਖਾਉ ਸਹੁੰ ਖਾ ਕੇ ਕਹਿੰਦੇ ਹਾਂ। ਇਸੇ ਪ੍ਰਕਾਰ ਜੀ ਕਾਯੋ ਦੇਵਾ
ਰਹਾਓ,
ਅਸਥਾਈ ਦੇ ਕੇ ਫਰਮਾਉਂਦੇ ਹਨ ਜੀ,
ਕਾਯੋ ਦੇਵਾ ਕਾਯੋ ਦੇਵਲ।
ਜੋ ਕਾਯੋ ਦੇਹ ਰੂਪੀ ਬੁੱਧ ਦੇ ਅੰਦਰ ਚੇਤਨ ਬ੍ਰਹਮ ਸਾਖੀ ਰੂਪ ਹੋ ਕੇ ਰਹਿੰਦਾ ਹੈ, ਸਾਡਾ ਉਹੀ ਦੇਵਾ ਦੇਵਤਾ ਹੈ। ਇਸ ਕਰਕੇ ਤੇ ਕਾਯੋ ਦੇਵਾ ਕਾਯੋ ਦੇਵਲ, ਇਹ ਦੇਵਤਾ ਪੂਜਨੀਕ ਹੈ। ਤੇ ਅੱਗੇ ਦੱਸਦੇ ਹਨ ਜੇ
ਕਾਯੋ ਜੰਗਮ ਜਾਤੀ,
ਸਾਰੀ ਇਕੱਠੀ ਬੋਲਦਾ ਜੀ ਪੰਕਤੀ ਹੈ,
ਕਾਯੋ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੀ,
ਜੋ ਕਾਇਆ ਦੇਹ ਰੂਪੀ ਬੁੱਧ ਦੇ ਅੰਦਰ, ਤੇ ਇੱਥੇ ਬੁੱਧ ਨੂੰ ਕਾਇਆ ਕਹਿ ਕੇ ਨਾ, ਜੋ ਕਾਇਆ ਦੇਹ ਰੂਪੀ ਬੁੱਧ ਦੇ ਅੰਦਰ ਚੇਤਨ ਬ੍ਰਹਮ ਸਾਖੀ ਰੂਪ ਹੋ ਕੇ ਰਹਿੰਦਾ, ਸਾਡਾ ਉਹੀ ਦੇਵਾ ਦੇਵਤ ਹੈ, ਪੂਜਨੀਕ ਹੈ। ਦੇ ਬੁੱਧੀ ਰੂਪ, ਬੁੱਧੀ ਜਿਹੜੀ ਹੈ ਨਾ, ਦੇਹ ਰੂਪੀ ਬੁੱਧੀ ਹੀ ਚੇਤਨ ਬ੍ਰਹਮ ਦੀ ਪ੍ਰਾਪਤੀ ਦਾ ਦੇਵਲ ਮੰਦਰ ਹੈ। ਕਹਿ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ, ਕਿਹਾ ਕਬੀਰ ਸਾਹਿਬ ਨੇ। ਅਤੇ ਦੇਹ ਰੂਪ ਬੁੱਧੀ ਦੇ ਅੰਦਰ ਬੈਰਾਗ ਬਵੇ ਰੂਪੀ ਜੰਗਮ ਪੈਰ ਵਾਲੇ ਜੋ ਯਾਤਰੀ ਬਣ ਕੇ ਅੰਤਰਮੁਖ ਬਿਰਤੀ ਨਾਮ ਰੂਪੀ ਤੀਰ ਤੇ ਇਸ਼ਨਾਨ ਕਰਦੇ ਹਾਂ, ਇਹ ਸਾਡਾ ਨਿਸ਼ਚਾ ਹੈ।
ਕਾਯੋ ਧੂਪ ਦੀਪ ਨਈ ਬੇਦਾ,
ਬੁੱਧ ਰੂਪ ਕਾਯੋ ਦੇਹ ਦੇ ਅੰਦਰ ਪਰਮੇਸ਼ਰ ਦਾ ਪ੍ਰਤਾਪ ਜਾਣਨਾ ਹੀ ਧੂਪ ਤਗਾਉਂਦੇ ਹਾਂ, ਜਸ ਕਰਨ ਰੂਪੀ ਦੀਵਾ ਜਗਾਉਂਦੇ ਹਾਂ। ਇਸ ਕਰਕੇ ਜਿਹੜੀ ਪ੍ਰੀਤ ਕਰਨ ਰੂਪ ਮਿੱਠੇ ਭੋਜਨ ਅਰਪਣ ਕਰਦੇ ਨਈ ਬੇਦਾ, ਇਹ ਸਾਡਾ ਨਈ ਬੇਦਾ, ਅਰਪਣ ਕਰਦੇ ਹਾਂ ਮਿੱਠੇ ਭੋਜਨ।
ਕਾਯੋ ਪੂਜੋ ਪਾਤੀ,
ਬੁੱਧ ਰੂਪ ਕਾਯੋ ਦੇਹ ਦੇ ਅੰਦਰ ਸ਼ਰਧਾ ਰੂਪੀ ਪਾਤੀ ਪਤਲਾਂ ਦੇ ਨਾਲ ਪਤੀ ਪਰਮੇਸ਼ਰ ਦਾ ਪੂਜਨ ਕਰਦੇ ਹਾਂ।
ਕਾਇਆ ਬਹੁ ਖੰਡ ਖੋਜ ਤੇ,
ਕਾਇਆ ਬੁੱਧੀ ਦੇ ਅੰਦਰ ਜਿੰਨੇ ਪਦਾਰਥ ਕਲਪੇ ਹੋਏ ਨੇ ਉਹਨਾਂ ਵਿੱਚੋਂ ਬਹੁਤੇ ਖੰਡਾਂ ਨੂੰ ਖੋਜ ਕੇ ਅੱਗੇ ਦੱਸਦੇ ਨੇ।
ਨਵ ਨਿਧ ਪਾਈ,
ਨਵ ਨਿਧ ਨੌ ਨਿਧੀਆਂ ਦੇ ਦੇਣ ਵਾਲੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਪਾਈ, ਪ੍ਰਾਪਤ ਕੀਤੀ ਹੈ।
ਨਾ ਕੱਛ ਆਏ ਬੋ ਨਾ ਕੱਛ ਜਾਏ ਬੋ,
ਇਸ ਪ੍ਰਕਾਰ ਉਹ ਸੱਚ ਸਰੂਪ ਦੀ ਸਿਖਿਆਤਾ ਹੋਈ ਹੈ, ਜਿਸ ਵਿੱਚ ਨਾ ਕੋਈ ਜਨਮ ਉਤਾਰ ਕੇ ਆਏ ਵੋ ਆਉਂਦਾ, ਨਾ ਕੋਈ ਮਰ ਕੇ ਜਾਂਦਾ ਹੈ। ਇਹ ਗੱਲ ਅਸੀਂ ਰਾਮ ਪਰਮੇਸ਼ਰ ਦੀ ਅੱਗੇ ਦੱਸਦੇ ਹਾਂ। ਰਾਮ ਕੀ
ਦੁਹਾਈ,
ਇਹ ਅਸੀਂ ਪਰਮੇਸ਼ਰ ਦੀ ਦੁਹਾਈ ਪਾ ਕੇ ਕਹਿੰਦੇ ਹਾਂ, ਅਜਿਹਾ ਸਰੂਪ ਪ੍ਰਗਟ ਹੋਇਆ ਜਿਸ ਕਰਕੇ ਆਉਣ ਜਾਣ ਜੰਮਣ ਮਰਨ ਤੋਂ ਰਹਿਤ ਹੋ ਗਿਆ। ਇਸੇ ਪ੍ਰਕਾਰ ਜੇ
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੇ
ਕਾਯੋ ਦੇਵਾ ਕਾਯੋ ਦੇਵਲ,
ਇਸ ਕਾਇਆ ਸਰੀਰ ਦੇ ਅੰਦਰ ਬੈਰਾਟ ਰੂਪ ਈਸ਼ਵਰ ਦੇਵਤਾ ਆਪ ਹੀ ਰਹਿੰਦਾ, ਬੈਰਾਟ ਰੂਪ ਈਸ਼ਵਰ ਦਾ ਆਪ ਹੀ ਸਾਰੇ ਕਾਇਓ ਸਰੀਰਾਂ ਨੂੰ ਰਜ ਕੇ ਬ੍ਰਹਮੰਡ ਰੂਪੀ ਦੇਵਲ ਮੰਦਰ ਬਣਾਇਆ ਹੋਇਆ ਹੈ।
ਕਾਯੋ ਜੰਗਮ ਜਾਤੀ,
ਇਸ ਬ੍ਰਹਮੰਡ ਰੂਪੀ ਮੰਦਰ ਵਿੱਚੋਂ ਕੋਈ ਬਿਰਲਾ ਕਾਇਓ ਸਰੀਰ ਪਰੋਖ ਅਪਰੋਖ ਗਿਆਨ ਰੂਪੀ ਜੰਗਮ ਲੱਤਾਂ ਵਾਲਾ ਜਾਤੀ ਯਾਤਰੀ ਬਣ ਕੇ ਬ੍ਰਹਮਾਨੰਦ ਰੂਪੀ ਤੀਰਥ ਤੇ ਇਸ਼ਨਾਨ ਕਰਦਾ ਹੈ।
ਕਾਯੋ ਧੂਪ ਦੀਪ ਨਈ ਬੇਦਾ,
ਸਾਰੇ ਬ੍ਰਹਮੰਡ ਦੇ ਸਰੀਰਾਂ ਦੇ ਅੰਦਰ ਹੀ ਚੇਤਨ ਸੱਤਾ ਰੂਪੀ ਧੂਪ ਧੁਖ ਰਹੀ ਹੈ, ਦੀਵੇ ਜਗ ਰਹੇ ਨੇ, ਧੂਪ ਧੁਖ ਰਹੀ ਹੈ, ਉਹਦੀ ਚੇਤਨ ਸੱਤਾ ਦੇ ਦੀਵੇ ਜਗ ਰਹੇ ਨੇ। ਨਈ ਬੇਦਾ ਮਿੱਠੇ ਭੋਜਨ ਜਿਹੜੇ ਨੇ ਕਹਿੰਦੇ ਉਹ ਭੋਗ ਰਹੇ ਹੈ, ਮਿੱਠੇ ਭੋਜਨ ਆਦਿ ਭੋਗ ਹੋ ਰਹੇ ਹਨ।
ਕਾਯੋ ਪੂਜੋ ਪਾਤੀ,
ਸਾਰੇ ਬ੍ਰਹਮੰਡ ਦੇ ਸਰੀਰਾਂ ਦੇ ਅੰਦਰ ਪਾਤੀ ਪਤੀ ਪਰਮੇਸ਼ਰ ਦਾ ਪੂਜਨ ਹੋ ਰਿਹਾ ਹੈ।
ਕਾਇਆ ਬਹੁ ਖੰਡ ਖੋਜ ਤੇ,
ਬਹੁ ਬਹੁਤ ਖੰਡ ਬ੍ਰਹਮੰਡਾਂ ਦੇ ਹਿੱਸਿਆਂ ਨੂੰ ਖੋਜ ਤੇ ਖੋਜ ਕੇ ਇਹੋ ਹੀ ਨਿਸ਼ਚਾ ਕੀਤਾ ਕਿ ਸਾਰਾ ਸੰਸਾਰ ਇੱਕ ਬੈਰਾਟ ਰੂਪੀ ਈਸ਼ਵਰ ਦਾ, ਉਹ ਈਸ਼ਵਰ ਦਾ ਹੀ ਕਾਇਆ ਕਹੀਏ ਸਰੀਰ ਹੈ।
ਨਵ ਨਿਧ ਪਾਈ,
ਇਹ ਸਰੀਰ ਵਿੱਚੋਂ ਹੀ ਨੌ ਨਿਧੀਆਂ ਦੇਣ ਵਾਲੀ ਪਰਮੇਸ਼ਰ ਦੀ ਨਵਦਾ ਭਗਤੀ ਪ੍ਰਾਪਤ ਕੀਤੀ ਹੈ। ਸਰਵਣ ਕੀਰਤਨ ਸਿਵਨ ਪਾਤ ਸਿਵ ਅਰਚਾਨ, ਦਾਸਾ ਸਖਬਨ ਬੰਦਨਾ ਸਰਵ ਨਿਵੇਦਨ ਜਾਨ, ਇਹ ਨਵਦਾ ਭਗਤੀ ਭਗਤ ਨਵੇ ਪ੍ਰਕਾਰਾ ਪੰਡਿਤ ਵੇਦ ਪੁਕਾਰਾ, ਇਹ ਪ੍ਰਾਪਤ ਹੁੰਦੀ ਹੈ।
ਨਾ ਕੱਛ ਆਏ ਬੋ ਨਾ ਕੱਛ ਜਾਏ ਬੋ,
ਜਦੋਂ ਸਰੀਰ ਵਿੱਚ ਉਸ ਸੱਚ ਸਰੂਪ ਦੀ ਸਿਖਿਆਤਾ ਹੋ ਗਈ ਤਾਂ ਉਸ ਵਿੱਚ ਨਾ ਕੋਈ ਜਨਮ ਧਾਰ ਕੇ ਆਉਂਦਾ, ਨਾ ਹੀ ਮਰ ਕੇ ਕਿਤੇ ਨਰਕਾਂ ਆਦਿ ਨੂੰ ਜਾਂਦਾ, ਭਾਵ ਨਰਕਾਂ ਵਿੱਚ ਨਹੀਂ ਜਾਣਾ ਪਵੇਗਾ। ਫਿਰ
ਰਾਮ ਕੀ ਦੁਹਾਈ,
ਭਗਤ ਬੀਪਾ ਜੀ ਕਹਿੰਦੇ ਨੇ, ਅਸੀਂ ਪਰਮੇਸ਼ਰ ਦੀ ਦੁਹਾਈ ਪਾ ਕੇ ਕਹਿੰਦੇ ਹਾਂ, ਪਰਮੇਸ਼ਰ ਦੀ ਦੁਹਾਈ ਸਹੁੰ ਖਾ ਕੇ ਕਹਿੰਦੇ ਹਾਂ ਜੀ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ,
ਜੋ ਬ੍ਰਹਮੰਡੇ ਸੋਈ ਪਿੰਡੇ,
ਜਿਹੜੇ ਬ੍ਰਹਮੰਡੇ ਬ੍ਰਹਮੰਡ ਦੇ ਵਿੱਚ ਪਦਾਰਥ ਵੇਖਦੇ ਹਾਂ, ਸੋਹੀ ਉਹ ਪਿੰਡੇ ਸਰੀਰ ਦੇ ਵਿੱਚ ਤੇ ਉਹ ਭਾਸ ਰੂਪ ਹੋ ਕੇ ਰੱਖੇ ਹੋਏ ਨੇ, ਤੇ ਜੋ ਰਚਨਹਾਰ ਪਰਮੇਸ਼ਰ ਸਾਰੇ ਬ੍ਰਹਮੰਡਾਂ ਚ ਵਿਆਪਕ ਹੈ, ਸੋਈ ਉਹੀ ਪ੍ਰਾਪਤੀ ਕਰਨ ਵਾਸਤੇ ਗਿਆਨ ਰੂਪੀ ਵਸਤੂ ਜਿਹੜੀ ਹੈ, ਤੇ ਮਨੁੱਖਾ ਜਿਹੜੇ ਮਨੁੱਖਾ ਦੇਹ ਹੈ ਇਹਦੇ ਪਿੰਡੇ ਸਰੀਰ ਵਿੱਚ ਬੁੱਧੀ ਦੇ ਅੰਦਰ ਰੱਖੀ ਹੋਈ ਹੈ। ਤੇ ਜਿਸ ਤਰ੍ਹਾਂ ਬਹੁਤ ਹੁਣ ਕਿੱਡੇ ਕਿੱਡੇ ਨੇ ਦੇਸ਼, ਉਹਨਾਂ ਦੇਸ਼ਾਂ ਦਾ ਨਕਸ਼ਾ ਜਿਹੜਾ ਕਾਗਜ਼ ਦੇ ਉੱਤੇ ਕਿੱਡਾ ਛੋਟਾ ਜਿਹਾ ਟੁਕੜਾ ਹੈ, ਉਹਦੇ 'ਤੇ ਸਾਰਾ ਨਕਸ਼ਾ ਹੁੰਦਾ, ਤੇ ਇਸੇ ਤਰ੍ਹਾਂ ਪੂਰੇ ਬ੍ਰਹਿਮੰਡ ਦਾ ਨਕਸ਼ਾ ਸਾਡੇ ਸਰੀਰ ਦੇ ਵਿੱਚ ਹੈ, ਛੋਟੇ ਰੂਪ ਦੇ ਅੰਦਰ। ਜੋ ਬ੍ਰਹਿਮੰਡੇ ਸੋ ਹੀ ਪਿੰਡੇ, ਪਰ ਇਹਦੇ ਨਾਲ ਦੱਸਦੇ ਨੇ ਅੱਗੇ,
ਜੋ ਖੋਜੈ ਸੋ ਪਾਵੈ।
ਜੋ ਗੁਰਾਂ ਦੁਆਰਾ ਵਿਚਾਰ ਕਰਕੇ ਖੋਜੇ ਖੋਜਦਾ, ਉਹੀ ਗਿਆਨ ਰੂਪੀ ਵਸਤੂ ਨੂੰ ਪਾਵੈ, ਪਾ ਲੈਂਦਾ ਹੈ, ਆਤਮ ਵਸਤੂ ਨੂੰ ਪਾ ਲੈਂਦਾ ਹੈ।
ਪੀਪਾ ਪ੍ਰਣਵੈ ਪਰਮ ਤਤ ਹੈ।
ਭਗਤ ਪੀਪਾ ਜੀ ਪ੍ਰਣਵੈ ਬੇਨਤੀ ਪੂਰਵ ਕਥਨ ਕਰਦੇ ਕਿ ਜੋ ਪਰਮ ਵੱਡਾ ਤਤ ਸਿਧਾਂਤ ਰੂਪ ਪਰਮੇਸ਼ਰ ਹੈ, ਉਹ ਪੂਰਿਆਂ ਸਤਿਗੁਰਾਂ ਦਾ ਅੱਗੇ ਪੀਪਾ ਪਰਮੜੇ ਪਰਮ ਤਤ ਹੈ, ਉਹ ਪਰਮ ਤਤ ਹੈ, ਸਿਧਾਂਤ ਰੂਪ ਹੈ, ਪਰ ਇਹਦੇ ਚ ਇਹ ਨਿਯਮ ਹੈ,
ਸਤਿਗੁਰ ਹੋਏ ਲਿਖਾਵੈ।
ਪੂਰਿਆਂ ਸਤਿਗੁਰਾਂ ਦਾ ਲਿਖਾਇਆ ਹੋਇਆ, ਜਣਾਇਆ ਹੋਇਆ, ਲਿਖਾਵੈ ਲਿਖਿਆ ਜਾਂਦਾ, ਜਾਣਿਆ ਜਾਂਦਾ, ਲੱਖਣਾ ਬਿਰਤੀ ਦੁਆਰਾ ਜਾਣ ਹੁੰਦਾ, ਸ਼ਕਤੀ ਬਿਰਤੀ ਦੁਆਰਾ ਨਹੀਂ ਜਾਣ ਹੁੰਦਾ। ਉਹ ਪਰਮੇਸ਼ਰ ਦਾ ਜਾਣਾ ਸਤਿਗੁਰਾਂ ਦੁਆਰਾ ਹੀ ਹੁੰਦਾ, ਅਸ਼ੁੱਧ ਮਨ ਕਰਕੇ ਨਹੀਂ ਜਾਣ ਹੁੰਦਾ। ਨਿਸ਼ਕਾਮ ਸੇਵਾ ਕਰਕੇ ਮਨ ਸ਼ੁੱਧ ਕਰੀਦਾ ਤੇ ਫਿਰ ਉਹਦੇ ਚ ਨਾਮ ਵਸਦਾ, ਫਿਰ ਉਹਨੂੰ ਜਾਣੀਦਾ। ਇਹ ਭਗਤ ਪੀਪਾ ਜੀ ਦਾ ਇੱਕੋ ਹੀ ਸ਼ਬਦ ਸੀ। ਅੱਗੇ ਹੁਣ ਧੰਨਾ ਜੀ ਦੀ ਬਾਣੀ ਸ਼ੁਰੂ ਹੋ ਰਹੀ ਹੈ, ਭਗਤ ਧੰਨੇ ਜੀ ਦਾ ਸ਼ਬਦ ਆ ਰਿਹਾ ਹੈ।
ਧੰਨਾ
ਭਗਤ ਧੰਨਾ ਜੀ, ਤੇ ਜੋ ਭਗਤ ਧੰਨਾ ਜੀ ਅੰਤਰਜਾਮੀ ਪਰਮੇਸ਼ਰ ਦੇ ਜਦੋਂ ਇਹਨੂੰ ਦਰਸ਼ਨ ਹੋਏ ਹੈ, ਤੇ ਇਹਨਾਂ ਦਾ ਅਸਥਾਨ ਜਿਹੜਾ ਸਾਧ ਜੀ, ਚਲੋ ਹੁਣ ਤਾਂ ਬੜੀ ਚੜ੍ਹਦੀ ਕਲਾ ਹੈ, ਅਸਥਾਨ ਦੇ ਉੱਥੇ ਬੜੀਆਂ ਰੌਣਕਾਂ ਹੋ ਗਈਆਂ ਹਨ। ਪੁਰਾਣੇ ਸਮੇਂ ਦੇ ਇਹ ਦੇਖਦੇ ਦੇਖਦਿਆਂ ਹੋਇਆ ਅਸਥਾਨ, ਧੂਆਂ ਕਲਾ ਇਹਨਾਂ ਦਾ ਪਿੰਡ ਹੈ। ਇਹਨਾਂ ਦੀ ਮਾਤਾ ਦਾ ਨਾਮ ਸੀ ਗੰਗਾ, ਇਹਨਾਂ ਦੇ ਪਿਤਾ ਨਾਮ ਤੇ ਜਿਹੜਾ ਨਾ ਤੇ ਹਾਥੀ ਰਾਮ ਸੀ। ਉਹ ਲਿਖਣ ਵਾਲੇ ਪੁਸਤਕਾਂ ਨੂੰ ਹੁਣ ਹਾਥੀ ਰਾਮ ਵੀ ਲਿਖ ਦਿੱਤਾ ਉਹਨੂੰ। ਹਰਚਿਤ ਵਾਲ ਇਹਨਾਂ ਦਾ ਗੋਤ ਸੀ, ਸਿੱਧੇ ਸਾਦੇ ਭਗਤ ਸੀ, ਤੇ ਇਹਨਾਂ ਦੇ ਨਾਲ ਬ੍ਰਾਹਮਣ ਨੇ ਠੱਗੀ ਮਾਰੀ ਸੀ। ਚਲੋ ਇਹਨਾਂ ਦੇ ਨਿਸ਼ਚੇ ਦੇ ਨਾਲ ਪਰਮਾਤਮਾ ਨੂੰ ਪ੍ਰਗਟ ਕੀਤਾ, ਬ੍ਰਾਹਮਣ ਪੂਜਾ ਦੇਵਤੇ ਧੰਨਾ ਗਊ ਚਰਾਵਣੇ ਆਵੈ, ਥੰਨੇ ਡੇਠਾ ਚੱਲ ਤੇ ਪੁੱਛੇ ਬ੍ਰਾਹਮਣ ਆਕਸ ਦਾਵੈ, ਠਾਕੁਰ ਦੀ ਸੇਵਾ ਕਰੀ ਜੋ ਇੱਛਾ ਸੁਫਲ ਪਾਵੈ। ਧੰਨਾ ਕਰਦਾ ਜੋੜੀ ਮੈਂ ਵੀ ਦੇਹ ਇੱਕ ਜੇ ਤੋਂ ਪਾਵੈ, ਪੱਥਰ ਇੱਕ ਲਪੇਟ ਕਰਦੇ ਧੰਨੇ ਨੂੰ ਗੈਲ ਛਡਾਵੈ। ਅਨਕੜ ਪੱਥਰ ਦਿੱਤਾ ਹੈ, ਜਿਹੜੇ ਠਾਕੁਰਾਂ ਦੀ ਆਪ ਪੂਜਾ ਕਰਦਾ ਸੀ ਉਹ ਨਹੀਂ ਦਿੱਤਾ ਹੈ, ਉਹਦੇ ਬਦਲੇ ਚ ਸਭ ਤੋਂ ਚੰਗੀ ਕੀਮਤੀ ਗਾਂ ਸੀ ਜਿਹੜੀ ਉਹ ਕਬਲਾਂ ਗਊ, ਉਹ ਲਈ ਉਹਨੇ। ਪਰ ਭੋਲਾ ਭਾਲ ਜਿਹੜਾ ਮੈਂ ਧੰਨੇ ਸੇਵਿਆ ਬਾਲ ਬੁੱਧ, ਜਾ ਕੇ ਪਰਮਾਤਮਾ ਦੀ ਭਗਤੀ ਕੀਤੀ। ਲੰਮੇ ਪ੍ਰਸੰਗ ਨੇ, ਜਦੋਂ ਪਰਮਾਤਮਾ ਪ੍ਰਤੱਖ ਹੋ ਗਿਆ, ਤੇ ਕਿਉਂ ਧੰਨੇ ਦੀ ਬਾਬਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕਿਹਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਵੱਡੇ ਭਾਗਾਂ ਵਾਲਾ ਹੋ ਗਿਆ, ਰੱਬ ਪ੍ਰਤੱਖ ਮਿਲ ਗਿਆ। ਕਹਿੰਦੇ ਵੀ ਧੰਨਿਆ ਪ੍ਰਸ਼ਾਦਾ ਤੇਰਾ ਸ਼ਕਲਿਆ, ਤੇਰੀ ਭਗਤੀ ਮਨਜ਼ੂਰ ਹੈ। ਵੀ ਹੁਣ ਇੱਕ ਗੱਲ ਹੈ, ਸਾਰਿਆਂ ਭਗਤਾਂ ਨੇ ਮੇਰੀ ਆਰਤੀ ਕੀਤੀ ਹੈ, ਇਸ ਕਰਕੇ ਵੀ ਤੂੰ ਹੁਣ ਆਰਤੀ ਨਹੀਂ ਕਰੇਗਾ ਮੇਰੀ? ਕਹਿੰਦੇ ਭਗਵਾਨ ਜੀ ਇੰਨੇ ਨੇ ਆਰਤੀ ਕਰ ਲਈ ਵੀ ਜੇ ਅਜੇ ਹੋਰ ਵੀ ਆਰਤੀ ਦੀ ਤੁਹਾਨੂੰ ਇਹ ਲੋੜ ਹੈ? ਪਰ ਜੇ ਤੁਸੀਂ ਆਰਤੀ ਕਰਾਉਣੀ ਹੈ, ਦੇਖੋ ਮੇਰਾ ਜਨਮ ਹੋਇਆ ਜੱਟਾਂ ਦੇ ਘਰ, ਵੀ ਜੱਟਾਂ ਦੀ ਬੋਲੀ ਵੀ ਆਮ ਉਹਦੇ ਨਾਲੋਂ ਥੋੜ੍ਹੀ ਜਿਹੀ ਵੱਖਰੀ ਹੁੰਦੀ ਹੈ, ਅਤੇ ਸਾਡੇ ਕਿਰਿਆ ਕਰਮ ਸਾਰੇ ਥੋੜ੍ਹੇ ਜਿਹੇ ਖੁੱਲ੍ਹੇ ਖੁਲਾਸੇ ਹੁੰਦੇ ਹੈ। ਜੇ ਤੂੰ ਆਰਤੀ ਕਰਾਉਣੀ ਹੈ ਫਿਰ ਇਸ ਤਰ੍ਹਾਂ ਹੈ, ਉਹਨਾਂ ਨੇ ਆਰਤੀ ਕੀਤੀ ਹੈ, ਮੈਂ ਤਾਂ ਫਿਰ ਜੱਟ ਵਾਲਾ ਤਾਂ ਆਰਤਾ ਹੋਊਗਾ ਵੀ ਮੈਂ ਆਰਤਾ ਕਰ ਦੇਣਾ, ਅਤੇ ਉਸੇ ਤਰ੍ਹਾਂ ਆਰਤਾ ਹੀ ਲਿਖਿਆ ਹੋਇਆ ਹੈ। ਭਗਤ ਧੰਨਾ ਜੀ ਦਾ ਇਹ ਸ਼ਬਦ ਆ ਰਿਹਾ, ਸੁਣਨਾ ਕਰੋ ਜੇ। ਧੰਨਾ ਭਗਤ ਜੀ ਉਚਾਰਨ ਕਰਦੇ ਨੇ ਕਿ ਹੇ ਭਗਵਾਨ ਜੀ,
ਗੋਪਾਲ ਤੇਰਾ ਆਰਤਾ,
ਤੇ ਗੋ ਪ੍ਰਿਥਵੀ ਦੇ ਪਾਲ ਪਾਲਣ ਕਰਨ ਵਾਲੇ, ਹੋਰਨਾਂ ਭਗਤਾਂ ਨੇ ਤੁਹਾਡੀਆਂ ਕੀਤੀਆਂ ਆਰਤੀਆਂ, ਮੈਂ ਤੁਹਾਡਾ ਆਰਤਾ ਕਰਦਾ ਹਾਂ। ਜਿਵੇਂ ਨਿਹੰਗ ਸਿੰਘਾਂ ਦੇ ਬੋਲੇ ਨੇ ਜਿਹੜੇ, ਉਹ ਦੁਨੀਆਂ ਨਾਲੋਂ ਵੱਖਰੇ ਹੈ, ਇਸ ਭਗਤ ਦਾ ਬੋਲਾ ਵੀ ਉਹਨਾਂ ਨੇ ਆਰਤੀਆਂ ਕੀਤੀਆਂ ਨਾ, ਆਰਤਾ ਰੱਖਿਆ ਉਹਦੇ ਨਾਲ, ਤੇ ਇਸ ਕਰਕੇ ਮੈਂ ਤੁਹਾਡਾ ਆਰਤਾ ਕਰਦਾ ਹਾਂ ਜੇ।
ਜੋ ਜਨ ਤੁਮਰੀ ਭਗਤ ਕਰੰਤੇ,
ਇਹ ਪਰਮੇਸ਼ਰ ਜੀ ਜਿਹੜੇ ਜਨ ਤੁਹਾਡੇ ਪ੍ਰੇਮਾ ਭਗਤੀ ਕਰੰਤੇ ਕਰਦੇ ਨੇ, ਜੋ ਜਨ ਤੁਮਰੀ ਭਗਤ ਕਰੰਤੇ, ਚਾਹੇ ਮੈਂ ਸੀ ਚਾਹੇ ਕੋਈ ਹੋਰ ਕਰਦੇ ਆ, ਸਤਯੁਗ ਸੀ, ਤ੍ਰੇਤਾ ਦੁਆਪਰ ਜੀ ਜਾਂ ਕਲਯੁਗ ਸੀ, ਜਿਹੜੇ ਵੀ ਤੁਹਾਡੇ ਭਗਤੀ ਕਰਦੇ ਹਨ,
ਜਿਨ ਕੇ ਕਾਜ ਸਵਾਰਤਾ,
ਉਹਨਾਂ ਦੇ ਮਹਾਰਾਜ ਤੁਸੀਂ ਕੰਮ ਆਪ ਸਵਾਰਦੇ ਹੋ। ਕਬੀਰ ਦਾ ਜੱਗ ਤੁਸੀਂ ਸੰਪੂਰਨ ਕੀਤਾ, ਨਾਮਦੇਵ ਦੀ ਛੱਪਰੀ ਬਣਾਈ ਹੈ, ਤੇ ਹੁਣ ਤੁਸੀਂ ਮੇਰੀਆਂ ਗਊਆਂ ਚਾਰੀਆਂ, ਖੂਹ ਹੱਕਿਆ, ਸਾਰਾ ਕੰਮ ਤੁਸੀਂ ਭਗਤਾਂ ਦੇ ਮਹਾਰਾਜ ਤਿੰਨ ਕੇ ਕਾਜ ਸਵਾਰਤਾ, ਇਸ ਕਰਕੇ ਤੂੰ ਉਹਨਾਂ ਦੇ ਕੰਮ ਸਵਾਰਨਾ, ਕੋਈ ਕੰਮ ਆਪਣੇ ਪਿਆਰਾਂ ਦਾ ਵਿਗੜ ਨਹੀਂ ਦਿੰਦਾ ਹੈ। ਇਸ ਕਰਕੇ ਆਪ ਬਹੁਤ ਮਹਾਨ ਕਿਰਪਾ ਕੀਤੀ ਹੈ, ਤੇ ਤੁਸੀਂ ਮਹਾਰਾਜ ਸਾਰਿਆਂ ਦੇ ਕਹਿੰਦੇ ਇਹ ਆਰਤੀ ਹੈ ਤੇਰੀ, ਤੂੰ ਇਹਦੇ ਚ ਕੁਛ ਨਾ ਕੁਛ ਮੇਰੇ ਕੋਲੋਂ ਮੰਗ ਲੈ, ਕਿਤੇ ਸਬੱਬਾਂ ਦੇ ਨਾਲ ਮੈਂ ਤੈਨੂੰ ਮਿਲਿਆ, ਇਸ ਕਰਕੇ ਵੀ ਤੂੰ ਕੁਛ ਮੰਗੇਗਾ ਨੀ ਮੇਰੇ ਕੋਲੋਂ, ਇਹ ਤਾਂ ਮੈਂ ਕਰਦਾ ਹੀ ਹਾਂ ਵੀ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਸ਼ ਵਾਰ ਤੱਕ, ਇਹ ਤਾਂ ਹੈ ਹੀ ਹੈ ਗੱਲ। ਕਹਿੰਦਾ ਜੀ ਵੀ ਮੈਂ ਤਾਂ ਉਹੀ ਗੱਲ ਕਹਿਣੀ ਆ ਜਿਹੜੀ ਤੂੰ ਕਰ ਰਿਹਾ, ਜੋ ਭਗਤੀ ਕਰਦੇ ਉਹਨੇ ਕੰਮ ਸਵਾਰਦੇ। ਕਹਿੰਦੇ ਧੰਨਿਆ ਵੀ ਮੰਗ ਲੈ ਕੁਛ ਨਾ। ਕਹਿੰਦਾ ਜੀ ਦੇਖੋ ਗੱਲ ਇਹ ਹੈ ਵੀ ਤੁਸੀਂ ਮੈਨੂੰ ਪ੍ਰਾਪਤ ਹੋ ਗਏ, ਹੁਣ ਤੁਹਾਨੂੰ ਪ੍ਰਾਪਤ ਕਰਕੇ ਹੋਰ ਕੀ ਮੰਗ ਲਾਂ ਮੈਂ। ਹਾਂ ਇੱਕ ਗੱਲ ਹੈ, ਕਹਿੰਦੇ ਵੀ ਮੇਰੀ ਖੁਸ਼ੀ ਹੈ ਜੇ ਕੁਛ ਮੰਗੇ। ਕਹਿੰਦਾ ਜੀ ਐਂ ਕਰੋ ਫਿਰ ਮੈਂ ਆਪਣੇ ਵਾਸਤੇ ਤਾਂ ਨਹੀਂ ਹੁਣ ਕੁਛ ਵੀ ਮੰਗਣਾ, ਨਾ ਮੈਨੂੰ ਆਪਣੇ ਲਈ ਰਹੀ ਹੈ ਕੋਈ ਜ਼ਰੂਰਤ, ਅਤੇ ਹੁਣ ਮੈਨੂੰ ਇੰਨਾ ਕਹਿ ਵੀ ਮੇਰੇ ਕੋਲ ਸਾਧੂ ਸੰਤ ਆਉਂਦੇ ਰਹਿੰਦੇ ਆ, ਉਹਨਾਂ ਮਹਾਤਮਾ ਵਾਸਤੇ ਮਹਾਰਾਜ ਕਈ ਵਾਰੀ ਘਰ 'ਚ ਗਰੀਬੀ ਇੰਨੀ ਹੈ ਨਾ ਰੋਟੀ ਨਹੀਂ ਹੁੰਦੀ, ਮਹਿਸੂਸ ਹੁੰਦਾ ਵੀ ਸਾਧੂ ਭੁੱਖੇ ਜਾਣ ਅਤੇ ਹੋਵੇ ਤੇਰਾ ਭਗਤ ਅਤੇ ਬੰਦਗੀ ਕਰਨ ਵਾਲੇ ਭੁੱਖੇ ਮੁੜ ਜਾਣ, ਇਹ ਮੈਨੂੰ ਚੰਗੀ ਨਹੀਂ ਲੱਗਦੀ ਗੱਲ, ਨਾ ਤੈਨੂੰ ਚੰਗੀ ਲੱਗੇਗੀ। ਇਸ ਕਰਕੇ ਮੈਂ ਹੁਣ ਆਪ ਜੀ ਦੇ ਕੋਲੋਂ ਇਹ ਮੰਗਦਾ ਹਾਂ,
ਰਹਾਓ
ਸਤਾਈ ਦੇ ਕੇ ਕਹਿੰਦੇ ਹਨ ਜੇ ਕਿ ਮੈਂ ਤੁਹਾਡੇ ਕੋਲ ਇਹ ਮੰਗਦਾ ਹਾਂ,
ਦਾਲ ਸਿੱਧਾ ਮੰਗੋ ਕਿਓ।
ਹੇ ਪਰਮੇਸ਼ਰ ਆਪ ਜੀ ਦੇ ਪਾਸੋਂ ਇੱਕ ਤਾਂ ਮੰਗਦਾ ਦਾਲ, ਸਿੱਧਾ ਨਾਮ ਹੁੰਦਾ ਆਟੇ ਦਾ, ਪਕਾਉਣ ਵਾਸਤੇ ਰਸੋਈ ਦੇ ਵਿੱਚ ਰਸਤ ਚਾਹੀਦੀ ਹੈ, ਸਿੱਧਾ ਨਾਮ ਰਸ ਦਾ ਹੁੰਦਾ, ਸਿੱਧਾ ਆਟੇ ਨੂੰ ਕਹਿੰਦੇ ਆ। ਤੇ ਨਾਲ ਮਹਾਰਾਜ ਇੰਨਾ ਕੁ ਵੀ ਖਿਆਲ ਰੱਖਿਓ ਵੀ ਆਮ ਸਿਆਣੇ ਕਹਿੰਦੇ ਨੇ ਵੀ ਜਿਹੜੀ ਰਸੋਈ ਦੇ ਵਿੱਚ ਘੀ ਨਾ ਹੋਵੇ ਉਹ ਭੂਤ ਰਸੋਈ ਹੈ। ਇਹ ਮਹਾਰਾਜ ਕੋਈ ਸੰਗਿਧ ਪਦਾਰਥ ਬਣਾਉਣੇ ਹੋਣ ਘਿਓ ਘੀ ਵੀ ਮੰਗਦਾ ਮਹਾਰਾਜ ਰਸੋਈ ਦੇ ਵਿੱਚ ਵੀ ਸੰਤਾਂ ਦੀ ਟਹਿਲ ਕਰਨ ਵਾਸਤੇ, ਘੀ ਵੀ ਹੋਵੇ ਮੈਂ ਖੁਸ਼ਕ ਦਾਲ ਨਹੀਂ ਸੰਤਾਂ ਨੂੰ ਦੇਣੀ ਚਾਹੁੰਦਾ। ਇਸ ਕਰਕੇ ਮਹਾਰਾਜ ਇਹ ਲੰਗਰ ਵਾਸਤੇ ਮੈਨੂੰ ਇਹ ਸਮਾਨ ਚਾਹੀਦਾ ਹੈ।
ਹਮਾਰਾ ਖੁਸ਼ੀ ਕਰੈ ਨਿਤ ਜੀਉ।
ਪਰਮੇਸ਼ਰ ਨੇ ਕਿਹਾ ਕਿੰਨਾ ਕੁ ਚਾਹੀਦਾ, ਕਿੰਨਾ ਕੁ ਮੰਗਦਾ। ਤਾਂ ਧੰਨਾ ਜੀ ਕਹਿਣ ਲੱਗੇ ਜਿੰਨਾ ਹਮਾਰਾ ਸਾਡਾ ਨਿਤ ਪ੍ਰਤੀ ਜੀਉ ਜੀ ਚਿੱਤ ਖੁਸ਼ੀ ਕਰੇ। ਕਹਿੰਦੇ ਇਹ ਕੀ ਗੱਲ ਹੋਈ? ਕਹਿੰਦੇ ਮਹਾਰਾਜ ਗੱਲ ਇਹ ਹੈ ਵੀ ਜਿੰਨੇ ਸੰਤ ਆ ਜਾਣੇ ਭੁੱਖਾ ਨਾ ਜਾਵੇ ਕੋਈ, ਉਹਨਾਂ ਦਿਓ, ਹੋਰ ਮੈਂ ਕੋਈ ਜਮ੍ਹਾਂ ਨਹੀਂ ਕਰਨਾ ਹੈ, ਲੰਗਰ ਚੱਲਦਾ ਚਾਹੀਦਾ। ਤੇ ਉਹਨਾਂ ਅਸੀਂ ਆਪਣੇ ਸਾਧੂਆਂ ਦੀ ਟਹਿਲ ਕਰਨੀ ਖੁੱਲ੍ਹਾ ਵਰਤਾਉਣਾ ਚਾਹੁੰਦੇ ਹਾਂ ਮਹਾਰਾਜ, ਵੀ ਇਹ ਮੈਨੂੰ ਸਮਾਨ ਦਿਓ ਸਾਰਾ, ਮੈਂ ਕਬੀਰ ਮੰਗੋ। ਇਹ ਨਹੀਂ ਕਹਿੰਦਾ ਵੀ ਪਾਈਆ ਘੀ ਦੇ ਮੈਨੂੰ ਆਹ ਚੀਜ਼ ਇੰਨੀ ਦੇ, ਤੇ ਮੈਂ ਤਾਂ ਖੁੱਲ੍ਹਾ ਹੀ ਮੰਗਣਾ ਚਾਹੁੰਦਾ ਵੀ ਲੰਗਰ ਖੁੱਲ੍ਹਾ ਚੱਲਣਾ ਚਾਹੀਦਾ ਹੈ।
ਪਨੀਆ ਸ਼ਾਦਨ ਅਨੇਕਾ,
ਆਏ ਗਏ ਮਹਾਤਮਾ ਦੇ ਚਰਨਾਂ ਦੇ ਵਿੱਚ ਪਾਉਣ ਵਾਸਤੇ ਮਹਾਰਾਜ ਪਨੀਆ ਨਾਮ ਜੁੱਤੀ ਦਾ, ਵੀ ਜੁੱਤੀ ਵੀ ਚਾਹੀਦੀ ਹੈ ਜੇ ਕੋਈ ਮਹਾਤਮਾ ਮੈਨੂੰ ਨਿਗਾਹ ਪਵੇ ਵੀ ਇਹਦੀ ਜੁੱਤੀ ਨਹੀਂ ਹੈ, ਮੈਂ ਇਹਨੂੰ ਜੋੜਾ ਵੀ ਪਾਵਾਂ ਮਹਾਰਾਜ। ਔਰ ਇਹਦੇ ਨਾਲ ਨੀਕਾ ਚੰਗੀ ਤੇ ਸ਼ਾਦਨ ਵਸਤਰ ਵੀ ਮੰਗਦਾ ਮਹਾਰਾਜ। ਕਈ ਮਹਾਤਮਾ ਨੇ ਜਿਹਨੂੰ ਕੋਈ ਵਸਤਰ ਨਹੀਂ ਹੁੰਦੇ, ਬਿਹੰਗਮਨ ਤੁਰੇ ਫਿਰਦੇ ਆ, ਬੰਦਗੀ ਕਰਦੇ ਆ, ਵਸਤਰ ਵੀ ਦਿਓ ਤੇ ਜੁੱਤੀ ਵੀ ਜੋੜਾ ਵੀ ਦਿਓ, ਤਾਂ ਕਿ ਆਏ ਹੋਏ ਮਹਾਤਮਾ ਦੀ ਜਿਹੜਾ ਕੋਈ ਨੰਗੇ ਪੈਰੀ ਮੈਂ ਉਹਦੀ ਸੇਵਾ ਨਿਭਾਵਾਂ।
ਅਨਾਜ ਮੰਗੋ ਸਤ ਸੀਕਾ,
ਤੇ ਸਤ ਬੋਲਣਾ ਇਹਨੂੰ ਪਾਏ, ਇਹਦਾ ਉਚਾਰਨ ਅਧਿਕ ਸਹਿਤ ਹੈ, ਸਤ ਨਹੀਂ ਬੋਲਣਾ ਇਹਨੂੰ, ਸਤ ਸੀਕਾ, ਸੀਕਾ ਜਿਹੜਾ ਇਹ ਵੀ ਥੋੜਾ ਜਿਹਾ ਕਸਕੀ ਬੋਲਣਾ। ਕਹਿੰਦੇ ਸੱਤ ਵਾਰੀ ਜਿਹਨੂੰ ਵਾਹ ਦਿੱਤੀ ਹੋਈ ਨਾ ਜ਼ਮੀਨ ਨੂੰ, ਉਹਦੇ ਵਿੱਚ ਜਿਹੜੀ ਕਣਕ ਉੱਗਦੀ ਹੈ ਲੇਸਦਾਰ ਹੁੰਦੀ ਹੈ, ਅਰ ਪਵਿੱਤਰ ਮੰਨਿਆ ਉਹਨੂੰ। ਪੁਰਾਣੇ ਸਮੇਂ ਦੇ ਜ਼ਿਮੀਂਦਾਰਾਂ ਦੇ ਅੰਦਰ ਐਸੀ ਇਹ ਭਾਵਨਾ ਪਾਈ ਜਾਂਦੀ ਸੀ। ਇਸ ਕਰਕੇ ਇੱਕ ਤਾਂ ਮਹਾਰਾਜ ਇਹਦਾ ਕਿਰਪਾ ਕਰੋ ਵੀ ਅੰਨ ਵੀ ਉਹ ਚਾਹੀਦਾ ਜਿਹਨੂੰ ਸੱਤ ਮਾਹ ਆਈਆਂ ਹੋਣ। ਉਸ ਅੰਨ ਦੇ ਵਿੱਚ ਇੰਨਾ ਲੇਸਦਾਰ ਹੁੰਦਾ ਹੈ, ਜੇ ਉਸ ਆਟੇ ਦੇ ਵਿੱਚ ਕਾਂ ਚੁੰਜ ਮਾਰੇ ਨਾ ਕੱਢ ਨਹੀਂ ਸਕਦਾ ਚੁੰਜ ਨੂੰ ਬਾਹਰ, ਇੰਨਾ ਲੇਸਦਾਰ ਹੋ ਜਾਂਦਾ। ਇਹ ਪੁਰਾਣੇ ਸਮੇਂ ਦੇ ਅਨਾਜ ਸੀ, ਪੁਰਾਣੇ ਸਮੇਂ ਦੇ ਸਾਧਨ ਸੀ। ਹੁਣ ਜੇ ਕੋਈ ਤਜਰਬਾ ਕਰਕੇ ਦੇਖੇ, ਹੁਣ ਪ੍ਰਕਿਰਤੀ ਬਹੁਤ ਕੁਛ ਬਦਲ ਚੁੱਕੀ ਹੈ, ਬਦਲਦੀ ਜਾ ਰਹੀ ਹੈ। ਇਸ ਕਰਕੇ ਅਨਾਜ ਦੇ ਇਸ ਤਰ੍ਹਾਂ ਦਾ ਮਾਰਾ ਉਹ ਪਵਿੱਤਰ ਅੰਨ ਹੁੰਦਾ, ਉਹ ਮੈਨੂੰ ਚਾਹੀਦਾ ਹੈ, ਉਹ ਅੰਨ ਮੈਂ ਸੰਤਾਂ ਨੂੰ ਖਵਾਵਾਂ।
ਅਨਾਜ ਮੰਗੋ ਸੱਤ ਸੀਕਾ,
ਤੇ ਇਸ ਕਰਕੇ ਮੈਂ ਸੱਤ ਵਾਹਾਂ ਜਿਹਨਾਂ ਆਈਆਂ ਹੋਣ। ਕਹਿੰਦੇ ਉਹ ਅਨਾਜ ਅੰਨ ਮੰਗੋ ਮੰਗਦਾ ਹਾਂ, ਇਹ ਅਨਾਜ ਬੜਾ ਲੇਸਦਾਰ ਤੇ ਪਵਿੱਤਰ ਹੁੰਦਾ, ਇਸ ਕਰਕੇ ਇਹ ਮੈਨੂੰ ਇਹ ਆਟਾ ਜਿਹੜਾ ਸ਼ਕਤੀ ਵਾਲਾ ਆਟਾ ਸਿਹਤ ਵਾਸਤੇ ਲਾਭਦਾਇਕ ਹੈ, ਇਹ ਮੈਨੂੰ ਦੇਣਾ ਕਰੋ। ਅਤੇ ਸੱਤ ਸੀਕਾ, ਸੱਤ ਜਿਹੜਾ ਭਾਵ ਕਿ ਸੱਤ ਜਿਹੜੀਆਂ ਬਾਹਾਂ ਆਈਆਂ ਹੋਣ, ਤੇ ਇਸ ਕਰਕੇ ਸੱਤ ਨੂੰ ਸੱਤ ਕਿਹਾ, ਸੱਤ ਵਾਰੀ ਜਿਹੜਾ ਸੀਕਾ ਸਿਆੜ ਜ਼ਮੀਨ ਦੇ ਵਿੱਚ ਦਿੱਤੇ ਹੋਣ, ਸੀਕਾ ਦਰਦ ਸਿਆੜ ਜਿਹੜਾ ਜਿਹੜੀ ਬਾਹ ਹੁੰਦੀ ਹੈ ਇਸ ਕਰਕੇ ਇਹ ਹੋਣਾ ਚਾਹੀਦਾ ਹੈ ਉਹ ਅੰਨ ਦਿਓ
ਗਊ ਭੈਸ ਮੰਗੋ ਲਾਵੀਰੀ
ਤੇ ਮਹਾਤਮਾ ਨੂੰ ਗਊ ਦਾ ਦੁੱਧ ਕਈਆਂ ਨੂੰ ਚੰਗਾ ਲੱਗਦਾ ਮੈਂ ਵੀ ਦੇਖਿਆ ਇੱਥੇ ਇੱਕ ਮਹਾਤਮਾ ਕਹਿੰਦਾ ਵੀ ਮੱਝ ਦਾ ਦੁੱਧ ਮੈਂ ਨਹੀਂ ਪੀਂਦਾ ਗਾਂ ਦਾ ਹੈ ਉਹ ਦਿਓ ਤੇ ਕਈ ਮਹਾਤਮਾ ਜਿਹੜੇ ਉਹ ਕਹਿੰਦੇ ਵੀ ਮੱਝ ਦਾ ਦੁੱਧ ਹੈ ਸਾਨੂੰ ਉਹ ਜ਼ਿਆਦਾ ਵਧੀਆ ਲੱਗਦਾ ਇਸ ਕਰਕੇ ਭਗਵਾਨ ਜੀ ਹੁਣ ਤੁਸੀਂ ਦੇਣ ਤਾਂ ਲੱਗੇ ਹੋ ਵੀ ਸੰਤ ਕੋਈ ਭੁੱਖਾ ਨਾ ਮੁੜ ਜਾਵੇ ਗਾਂ ਵੀ ਦਿਓ ਤੇ ਮੱਝ ਵੀ ਦਿਓ ਵੀ ਦੇਣ ਤਾਂ ਲੱਗਿਓ ਕਿਤੇ ਫੰਡਰ ਨਾ ਦਿਓ ਵੀ ਉਹ ਕੱਖੇ ਪਾਉਣੇ ਪੈਣ ਨੂੰ ਪੱਠੇ ਪਾਉਣੇ ਪੈਣ ਉਹ ਹੋਣ ਜਿਹੜੀ ਦੁੱਧ ਦਿੰਦੀਆਂ ਰਹਿਣ ਇਸ ਕਰਕੇ ਇਹ ਦੋਨੇ ਤਰ੍ਹਾਂ ਦੇ ਲਵੇਰੇ ਮੈਨੂੰ ਚਾਹੀਦੇ ਦੁੱਧ ਦੇਣ ਵਾਲੇ ਪਸ਼ੂ ਦੇ ਦਿਓ ਮੰਗੋ ਮੰਗਦਾ ਹਾਂ
ਇੱਕ ਤਾਜਨ ਤੁਰੀ ਚੰਗੇਰੀ
ਇੱਕ ਚੰਗੀ ਨਸਲ ਦੀ ਤਾਜਨ ਤੁਰਕਾਨ ਅਰਬੀ ਘੋੜੀ ਹੁੰਦੀ ਹੈ ਤੁਰੀ ਘੋੜੀ ਉਹ ਦਿਓ ਕਹਿੰਦੇ ਉਹ ਤੈਂ ਕੀ ਕਰਨੀ ਹੈ ਕਹਿੰਦੇ ਮਹਾਰਾਜ ਕਈ ਮਹਾਤਮਾ ਬਿਰਧ ਹੋਏ ਬਿਨ ਤੁਰ ਨਹੀਂ ਸਕਦੇ ਉਹਨਾਂ ਨੂੰ ਘੋੜੀ ਤੇ ਬਿਠਾ ਕੇ ਛੱਡ ਕੇ ਆਇਆ ਕਰੂੰਗਾ ਇਸ ਕਰਕੇ ਮੈਨੂੰ ਮਹਾਰਾਜ ਘੋੜੀ ਦਿਓ ਕਿਉਂਕਿ ਜੇ ਐਵੇਂ ਕੋਈ ਘੋੜੀ ਇਸ ਤਰ੍ਹਾਂ ਦੀ ਹੋਵੇ ਮਹਾਤਮਾ ਉੱਥੇ ਘੋੜੀ ਤੇ ਬੈਠੇ ਤੰਗ ਹੋਣ ਤੁਰਕਾਨ ਦੇਸ਼ ਦੀਆਂ ਘੋੜੀਆਂ ਤੁਰਦੀਆਂ ਪਾਣੀ ਵਾਂਗੂ ਪਤਾ ਵੀ ਨਹੀਂ ਲੱਗਦਾ ਸਵਾਰ ਨੂੰ ਕੋਈ ਤਕਲੀਫ ਨਹੀਂ ਹੁੰਦੀ ਇਹ ਘੋੜੀ ਦਿਓ ਮੈਂ ਮਹਾਤਮਾ ਦੀ ਸੇਵਾ ਕਰਿਆ ਕਰਾਂ ਜਿੱਥੇ ਕਹਿਣ ਉੱਥੋਂ ਛੱਡ ਕੇ ਆਵਾਂ ਜਿੱਥੋਂ ਕਹਿਣ ਉੱਥੋਂ ਲਾ ਕੇ ਘੋੜੀ ਤੇ ਲੈ ਕੇ ਆਵਾਂ ਇਹ ਮੰਗਾਂ ਮੈਂ ਮੰਗਦਾ ਹਾਂ
ਘਰ ਕੀ ਗੀਹਨ ਚੰਗੀ
ਕਹਿੰਦੇ ਤੰਨਿਆ ਹੋਰ ਕਹਿੰਦਾ ਜੀ ਹੁਣ ਗੱਲ ਇਹ ਆ ਵੀ ਹੁਣ ਤੱਕ ਰੋਟੀਆਂ ਪਕਾਲੀਆਂ ਜਿਹੜੀਆਂ ਪਕਾਲੀਆਂ ਹੁਣ ਰੋਟੀ ਪਕਾਉਣ ਵਾਲੀ ਵੀ ਦਿਓ ਇਸ ਕਰਕੇ ਹੁਣ ਮਹਾਤਮਾ ਆਏ ਆ ਹੁਣ ਤੁਹਾਡੇ ਮਿਲਣ ਕਰਕੇ ਤਾਂ ਹੋਰ ਵੀ ਮਹਾਤਮਾ ਬਹੁਤ ਆਉਣਗੇ ਘਰ ਦੇ ਸੰਭਾਲਣ ਵਾਸਤੇ ਮਹਾਤਮਾ ਦੇ ਲੰਗਰ ਪਕਾਉਣ ਵਾਲੀ ਇੱਕ ਚੰਗੀ ਚੰਗੀ ਤੋਂ ਹੈ ਚੰਗੇ ਸੁਭਾਅ ਵਾਲੀ ਭਾਵ ਮਿੱਠੇ ਮਿੱਠ ਬੋਲੜੀ ਹੋਵੇ ਤੇ ਉਈ ਨਾ ਬਡੂਹਾਂ ਨੂੰ ਪੈਂਦੀ ਹੋਵੇ ਇਹੋ ਜਿਹੇ ਸੁਭਾਅ ਵਾਲੀ ਗੀਹਿਨ ਇਸਤਰੀ ਉਹ ਮੈਨੂੰ ਦਿਓ ਮਹਾਰਾਜ ਜੇ ਤਾਂ ਚੰਗੀ ਦਿਓਗੇ ਤਾਂ ਠੀਕ ਹੈ ਨਹੀਂ ਤਾਂ ਫਿਰ ਮੈਂ ਐਂ ਚੰਗਾ ਐਸੀ ਇਸਤਰੀ ਨਾ ਦੇਣੀ ਜਿਵੇਂ ਦਸਮ ਗ੍ਰੰਥ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਿਆ ਪਾਨੀ ਕੇ ਮਾਂਗਤ ਪਾਥਰ ਮਾਰਤ ਨਾਰ ਕਿਦੋ ਘਰ ਨਾਰ ਆਨੀ ਕਹਿੰਦੇ ਉਹ ਇਸਤਰੀ ਕਾਹਦੀ ਕਿ ਸ਼ੇਰਨੀ ਆ ਗਈ ਹੈ ਘਰ ਦੇ ਵੱਢ ਖਾਣ ਨੂੰ ਪੈਂਦੀ ਹੈ ਤੇ ਇਸ ਕਰਕੇ ਉਹ ਨਾ ਦੇਣੀ ਮਹਾਰਾਜ ਤੰਨਾ ਜੀ ਕਹਿੰਦੇ ਨੇ ਤੇ ਆਪ ਮਹਾਰਾਜ ਕਿਰਪਾ ਕਰੋ ਮੈਨੂੰ ਇਹ ਚੀਜ਼ਾਂ ਦਿਓ ਚੰਗੀ ਦਿਓ ਚੰਗੇ ਸੁਭਾਅ ਵਾਲੀ ਦਿਓ ਜਿਸ ਤਰ੍ਹਾਂ ਕਬੀਰ ਦੀ ਲੋਈ ਸੀ ਐਂ ਬੰਦਗੀ ਕਰੀਏ ਮਿਲ ਕੇ ਅਸੀਂ
ਜਨ ਧੰਨਾ ਲੇਵੈ ਮੰਗੀ
ਭਗਤ ਧੰਨਾ ਜੀ ਕਹਿੰਦੇ ਨੇ ਇਉਂ ਹੇ ਪਰਮੇਸ਼ਰ ਮੈਂ ਆਪ ਜੀ ਦਾ ਜਨ ਦਾਸ ਤੁਹਾਡੇ ਕੋਲੋਂ ਇਹ ਪਦਾਰਥ ਮੰਗੀ ਮੰਗ ਹੀ ਲੇਵੈ ਲੈਂਦਾ ਹਾਂ ਤੁਸੀਂ ਕਿਹਾ ਨਾ ਵੀ ਮੰਗ ਲੈ ਮੈਂ ਮੰਗ ਲਏ ਨਾ ਕਿਉਂਕਿ ਇਹਨਾਂ ਪਦਾਰਥਾਂ ਤੋਂ ਬਗੈਰ ਆਏ ਗਏ ਮਹਾਤਮਾ ਦੀ ਸੇਵਾ ਵੀ ਨਹੀਂ ਹੋ ਸਕਦੀ ਇਹ ਜਾਇਜ਼ ਆ ਸਭ ਇਸ ਕਰਕੇ ਇਹ ਮਹਾਰਾਜ ਦਿਓ ਤੇ ਇਹ ਸਾਧ ਸਿੰਘ ਇੱਥੇ ਕਿ ਵਿਚਾਰਨਯੋਗ ਹੈ ਬਾਤ ਵੀ ਪਰਮਾਤਮਾ ਨੂੰ ਜਦੋਂ ਕੋਈ ਮਿਲਦਾ ਹੈ ਗੁਰਬਾਣੀ ਚ ਲਿਖਿਆ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਹੁਣ ਜੇ ਆਪਾਂ ਇਹ ਮੰਨ ਲਈਏ ਹੁਣ ਜਿਹੜੇ ਹਿਸਾਬ ਨਾਲ ਇਹ ਪ੍ਰਚਾਰ ਹੈ ਸ਼ਬਦ ਦਾ ਇਹਦੇ ਤੇ ਧਾਰਨਾ ਵੀ ਬਣਾਈਆਂ ਹੋਈਆਂ ਨੇ ਵੀ ਧੰਨੇ ਨੇ ਆਹ ਮੰਗਿਆ ਆਹ ਮੰਗਿਆ ਉਹ ਤਾਂ ਸਾਧ ਸਿੰਘ ਜੀ ਭਗਤੀ ਦੇ ਉੱਤੇ ਉਂਗਲ ਉੱਠਣ ਵਾਲੀ ਬਾਤ ਹੈ ਜਦੋਂ ਪਰਮਾਤਮਾ ਮਿਲ ਗਿਆ ਕੋਈ ਇੱਛਾ ਬਾਕੀ ਨਹੀਂ ਰਹਿੰਦੀ ਹੈ ਇਹ ਸਭ ਕੁਛ ਮੰਗਿਆ ਕਿਹਦੇ ਵਾਸਤੇ ਪਰਉਪਕਾਰ ਵਾਸਤੇ ਸੰਤਾਂ ਵਾਸਤੇ ਮੰਗਿਆ ਇੱਕ ਤਾਂ ਇਹਦਾ ਇਹ ਹੈ ਅੰਤਰੀ ਭਾਵ ਦੇ ਵਿੱਚ ਕੀ ਹੈ ਉਹ ਹੁਣ ਅਗਲੇ ਅਰਥ ਦੇ ਵਿੱਚ ਆਪ ਜੀ ਸੁਣੋਗੇ ਤੇ ਭਗਤ ਜੀ ਨੇ ਅਸਲ ਦੇ ਵਿੱਚ ਤਾਂ ਜਿਹੜੀਆਂ ਮੰਗਾਂ ਮੰਗੀਆਂ ਨੇ ਉਹਦਾ ਪ੍ਰਚਾਰ ਹੀ ਨਾ ਰਿਹਾ ਸਾਡੇ ਵਿੱਚ ਮੰਗਿਆ ਜਿਹੜਾ ਕੁਛ ਉਹ ਤਾਂ ਜੀਵ ਚ ਪਰਿਵਰਤਨ ਲਿਆਉਣ ਵਾਲਾ ਮੰਗਿਆ ਹੈ ਕਿਤੇ ਆਹੀ ਗਾਵਾਂ ਮੱਝਾਂ ਮੰਗੀਆਂ ਨੇ ਭਾਈ ਭਗਤ ਜੀ ਨੇ ਨਹੀਂ ਨਹੀਂ ਇਹਦੇ ਚ ਤਾਂ ਬੜਾ ਗੂੜ ਰਹੱਸ ਹੈ ਤੇ ਇਸੇ ਪ੍ਰਕਾਰ ਜੀ ਬੋਲੋ
ਗੋਪਾਲ ਤੇਰਾ ਆਰਤਾ
ਹੇ ਗੋ ਧਰਤੀ ਦੇ ਪਾਲ ਪਾਲਕ ਗੋ ਪ੍ਰਿਥਵੀ ਪਾਲ ਪਾਲਕ ਪਰਮੇਸ਼ਰ ਜੀ ਮੈਂ ਆਰਤ ਆਰਤਾ ਦਾ ਅਰਥ ਹੈ ਆਰਤਾ ਆ ਮੇਰਾ ਜਿਹੜਾ ਖਿਆਲ ਨ ਇਹ ਸੰਸਾਰ ਵਾਲੇ ਪਾਸੇ ਤੋਂ ਹੁਣ ਆ ਗਏ ਮੁੜਿਆ ਜੇ ਕੋ ਜਿਹੜਾ ਘਰ ਆ ਜਾਵੇ ਉਹਨੂੰ ਕਹਿੰਦੇ ਵੀ ਆ ਗਿਆ ਜਿਹੜਾ ਘਰੋਂ ਚਲੇ ਉਹਨੂੰ ਕਹਿੰਦੇ ਚਲਿਆ ਗਿਆ ਮੇਰਾ ਹੁਣ ਨਿੱਜ ਸਰੂਪ ਵਾਲੇ ਪਾਸੇ ਨੂੰ ਮੇਰੇ ਖਿਆਲ ਆ ਗਏ ਸੰਸਾਰ ਵਾਲੇ ਪਾਸੇ ਤੋਂ ਬਿਰਤੀ ਆ ਕੇ ਮੇਰੀ ਰੱਤਾ ਸਰਵ ਓਰ ਸੇ ਆ ਕੇ ਤੁਹਾਡੇ ਨਾਮ ਦੇ ਚ ਮੇਰਾ ਮਨ ਰੰਗਿਆ ਗਿਆ ਹੈ ਤੇਰੀ ਭਗਤੀ ਕਰਦਾ ਹਾਂ ਜੇਤਾ ਸੁਣਨਾ ਤੇਤਾ ਨਾਮ ਜੇਤਾ ਵੇਖਣ ਤੇਤਾ ਧਿਆਨ ਇਸ ਕਰਕੇ ਮੇਰਾ ਮਨ ਚਾਰ ਸਵੇਰੇ ਤੋਂ ਆ ਕੇ ਰੱਥਿਆ ਗਿਆ ਇਹਦੇ ਵਿੱਚ ਭਗਤ ਜੀ ਕਹਿੰਦੇ ਨੇ ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੇ ਅੰਦਰ ਚਾਰ ਪ੍ਰਕਾਰ ਦੇ ਭਗਤ ਲਿਖੇ ਆ ਤੇ ਉਹਦੇ ਵਿੱਚ ਇਹ ਪ੍ਰਸੰਗ ਆਉਂਦਾ ਜਦੋਂ ਅਰਜੁਨ ਨੂੰ ਸਮਝਾਉਂਦੇ ਆ ਚਤੁਰਵਿਧਾ ਭਜੰਤੇ ਮਾਰਜਨਾ ਸੁਕਿਰਤਨਾ ਅਰਜਨ। ਹੇ ਅਰਜਨ, ਚਾਰ ਪ੍ਰਕਾਰ ਕਰਕੇ ਮੇਰੀ ਭਗਤੀ ਕਰਨ ਵਾਲੇ। ਕਹਿੰਦੇ ਕਹਿੰਦੇ ਕਿਸ ਤਰ੍ਹਾਂ ਕਿਸ ਤਰ੍ਹਾਂ? ਕਹਿੰਦੇ ਉਹਦੇ ਚ ਭਾਈ ਇੱਕ ਤਾਂ ਆਰਤ ਭਗਤ ਹੈ ਤੇ ਇੱਕ ਅਰਥਾਰਥੀ ਭਗਤ ਹੈ ਤੇ ਇੱਕ ਜਿਵੇਂ ਆਰਤ ਭਗਤ ਦੁਖੀ ਹੋ ਕੇ, ਅਰਥੋ ਅਰਥੀ ਭਗਤ ਹੁੰਦਾ ਜਿਹੜਾ ਪਦਾਰਥ ਵਾਸਤੇ ਵੀ, ਜਿਵੇਂ ਸਦਾਮਾ ਭਗਤ ਹੈ ਉਹਨੇ ਅਰਥ ਵਾਸਤੇ ਲੋੜ ਵਾਸਤੇ ਉਹਦੇ ਘਰ ਵਾਲੀ ਨੇ ਪ੍ਰੇਰਿਆ ਤੇ ਉਹ ਜਾ ਕੇ ਭਗਵਾਨ ਕ੍ਰਿਸ਼ਨ ਜੀ ਕੋਲ ਮੰਗੇ। ਹੈ ਤਾਂ ਭਗਤ ਹੀ ਸੀ ਲੇਕਿਨ ਅਰਥੋ ਅਰਥੀ ਭਗਤ ਸੀ। ਇੱਕ ਹੁੰਦਾ ਆਰਤ ਭਗਤ, ਆਰਤ ਹੁੰਦਾ ਦੁਖੀ ਹੋਇਆ ਵਾ, ਹੁਣ ਮਤੇਰ ਮਾਂ ਨੇ ਚਪੇੜਾਂ ਮਾਰੀਆਂ, ਦੁਖੀ ਹੋ ਗਿਆ, ਦੁਖੀ ਹੋ ਕੇ ਭਗਤੀ ਗਲਿਆ, ਉਹ ਧਰੂ ਨੇ ਕੀਤੀ, ਇਹ ਆਰਤ ਭਗਤ ਹੈ, ਦੁਖੀ ਹੋ ਗਿਆ। ਕਹਿੰਦਾ ਭਾਈ ਇਹ ਵੀ ਇਸ ਵੇਲੇ ਇਹ ਕਹਿ ਰਿਹਾ ਤੰਨਾ ਜੀ, ਕਹਿੰਦਾ ਮੈਂ ਵੀ ਦੁਖੀ ਹੋ ਗਿਆ ਸੰਸਾਰ ਵੱਲੋਂ, ਮੈਂ ਤੇਰਾ ਆਰਤ ਭਗਤ ਹਾਂ। ਤੇ ਤੀਸਰਾ ਹੁੰਦਾ ਹੈ ਜਗਿਆਸੂ, ਤੇ ਆਰਤ ਭਗਤ ਜਿਹੜਾ ਹੈ ਇਹਦੇ ਥਾਂ ਤੇ ਅਨੰਨ ਭਗਤ ਵੀ ਇੱਕ ਇਸ ਤਰ੍ਹਾਂ ਮਹਾਂਪੁਰਖਾਂ ਨੇ ਕਿਹਾ ਸੀ, ਪਰ ਜਿਹੜਾ ਉੱਥੇ ਗੀਤਾ ਦੇ ਵਿੱਚ ਇਸ ਤਰ੍ਹਾਂ ਦੇ ਇਹ ਲਿਖੇ ਹੈ। ਕਹਿੰਦੇ ਜਿਸ ਵੇਲੇ ਜਗਿਆਸੂ ਭਗਤ ਹੈ ਜਿਹੜਾ, ਹੁਣ ਜਗਿਆਸੂ ਨੂੰ ਅਨੰਨ ਭਗਤ ਕਹਿ ਲਓ, ਜਿਹੜਾ ਕਿਸੇ ਨੂੰ ਨਾ ਹੋਰ ਬਣੇ। ਕਹਿੰਦੇ ਇੱਕ ਜਗਿਆਸੂ ਹੈ, ਤੇ ਚੌਥਾ ਭਗਤ ਹੈ ਗਿਆਨੀ ਭਗਤ। ਜਗਿਆਸੂ ਭਗਤ ਹੈ ਮੁਕਤੀ ਦੀ ਇੱਛਾ ਵਾਲਾ, ਇਸ ਕਰਕੇ ਤੇ ਆਰਤੋ ਅਰਥਾਰਥੀ ਜਗਿਆਸਰੋ ਗਿਆਨੀ ਚਰਸ ਭਗਤ। ਹੇ ਅਰਜਨ, ਇਹ ਚਾਰ ਤਰ੍ਹਾਂ ਦੇ ਭਗਤ ਨੇ, ਜਿਹੜਾ ਗਿਆਨ ਹੋਣ ਤੋਂ ਵੀ ਜਿਵੇਂ 12 ਵਰੇ ਦੀ ਉਮਰ ਵਿੱਚ ਬ੍ਰਹਮ ਗਿਆਨ ਹੋ ਗਿਆ ਬਾਬਾ ਬੁੱਢਾ ਸਾਹਿਬ ਨੂੰ। ਕਰਤਾਰਪੁਰ ਸਾਹਿਬ ਦਾ ਵਚਨ ਹੈ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਬੁੱਢਾ ਸਾਹਿਬ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਉੱਠਣਾ, ਇਸ਼ਨਾਨ ਕਰਨਾ, ਬੰਦਗੀ ਕਰਨੀ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਹਾਰਾਜ ਬ੍ਰਹਮ ਗਿਆਨ ਮੈਨੂੰ ਤੁਸੀਂ ਦੇ ਦਿੱਤਾ, ਕਿਰਤ ਕਿਰਤ ਕਰਤਾ, ਹੁਣ ਵੀ ਲੋੜ ਹੈ ਨਹਾਉਣ ਦੀ, ਹੁਣ ਵੀ ਨਾਮ ਜਪਣ ਦੀ ਲੋੜ ਹੈ, ਜਿਹਦੇ ਵਾਸਤੇ ਨਾਮ ਜਪਣਾ ਸੀ ਉਹ ਤਾਂ ਸਭ ਕੁਛ ਮੈਨੂੰ ਦੇ ਦਿੱਤਾ ਤੁਸੀਂ। ਕਹਿੰਦੇ ਹਾਂ ਹੁਣ ਵੀ ਲੋੜ ਹੈ। ਕਹਿੰਦੇ ਮਹਾਰਾਜ ਮੈਨੂੰ ਸਮਝਾਓ। ਕਹਿੰਦੇ ਦੇਖ ਤੈਨੂੰ ਤਾਂ ਨਹੀਂ ਲੋੜ ਹੈ ਹੁਣ, ਪਰ ਜੇ ਤੂੰ ਅੰਮ੍ਰਿਤ ਵੇਲੇ ਨਹੀਂ ਉੱਠੇਗਾ, ਜਿਨ੍ਹਾਂ ਦੀ ਅਵਸਥਾ ਨਹੀਂ ਬਣੀ ਉਹਨਾਂ ਨੇ ਵੀ ਨਹੀਂ ਉੱਠਣਾ। ਕਹਿਣਗੇ ਬਾਬਾ ਬੁੱਢਾ ਸਾਹਿਬ ਨਹੀਂ ਉੱਠਦੇ, ਆਪਾਂ ਨੂੰ ਕੀ ਲੋੜ ਹੈ ਉੱਠਣ ਦੀ? ਇਸ ਕਰਕੇ ਤੂੰ ਨਾਮ ਜਪੇਗਾ, ਤੂੰ ਅੰਮ੍ਰਿਤ ਵੇਲੇ ਉੱਠੇਗਾ, ਤੇਰੀ ਰੀਸ ਕਈਆਂ ਦੇ ਹੋਰ ਦੇ ਜਿਨ੍ਹਾਂ ਦੀ ਅਵਸਥਾ ਨਹੀਂ ਬਣੀ ਉਹਨਾਂ ਦਾ ਜਨਮ ਸੁਧਰੂਗਾ, ਇਸ ਲਈ ਸੰਸਾਰ ਨੂੰ ਲੋੜ ਹੈ, ਕਰਮ ਕਰਦੇ ਰਹਿਣਾ। ਐਸਾ ਹੀ ਭਗਵਾਨ ਕ੍ਰਿਸ਼ਨ ਜੀ ਵੀ ਉਹ ਗੀਤਾ ਦੇ ਵਿੱਚ ਕਿਹਾ ਅਰਜਨ ਨੂੰ ਵੀ ਕਰਮ ਯੋਗੀ ਬਣ। ਤੋ ਇਸ ਕਰਕੇ ਕਹਿੰਦੇ ਮੈਂ ਤੇਰਾ ਆਰਤ ਭਗਤ ਹਾਂ, ਇਸ ਕਰਕੇ ਮਹਾਰਾਜ ਕਿਰਪਾ ਕਰੋ, ਮੈਂ ਸੰਸਾਰ ਵਾਲੇ ਪਾਸੇ ਤੋਂ ਦੁਖੀ ਹੋ ਗਿਆ, ਬਥੇਰੀਆਂ ਠੋਕਰਾਂ ਖਾ ਲਈਆਂ ਸੰਸਾਰ ਵਿੱਚ, ਮੈਂ ਤੇਰਾ ਆਰਤ ਭਗਤ ਹਾਂ। ਇਸ ਕਰਕੇ ਤਾਂ ਕਿਹਾ ਗੋਪਾਲ ਤੇਰਾ ਆਰਤਾ ਆਰਤ ਭਗਤ ਹਾਂ ਮਹਾਰਾਜ, ਦੁਖੀ ਹੋ ਕੇ ਥੋੜੀ ਚਰਨਾਂ ਦੇ ਵਿੱਚ ਬੇਨਤੀਆਂ ਕਰਦਾ ਹਾਂ।
ਜੋ ਜਨ ਤੁਮਰੀ ਭਗਤ ਕਰਨ ਤੇ।
ਹੇ ਪਰਮੇਸ਼ਰ ਜੀ, ਜੋ ਜਿਹੜੇ ਗੁਰਮੁਖ ਜਨ ਤੁਮਰੀ ਤੁਹਾਡੀ ਪ੍ਰੇਮਾ ਭਗਤੀ ਕਰਨ ਤੇ ਕਰਦੇ ਹਨ, ਤੇ ਐਸੇ ਜੋ ਹੈ ਤੇ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਨੂੰ ਨਹੀਂ ਧਿਆਉਂਦੇ,
ਤਿਨ ਕੇ ਕਾਜ ਸਵਾਰਤਾ।
ਉਹਨਾਂ ਦੇ ਸਾਰੇ ਪਰਮਾਰਥਕ ਵਿਵਹਾਰਕ ਜਿੰਨੇ ਕਾਰਜ ਸਾਰੇ ਸਵਾਰ ਦਿੰਦੇ ਹੋ, ਇਸ ਕਰਕੇ ਮੇਰੇ ਵੀ ਪਰਮਾਰਥਕ ਤੇ ਵਿਵਹਾਰਕ ਕਾਰਜ ਸਵਾਰਨਾ ਕਰੋ ਮਹਾਰਾਜ
ਜੀ।
ਅਸਾਈ ਦੇ ਕੇ ਫਰਮਾਉਂਦੇ ਹੈ,
ਦਾਲ ਸੀਧਾ ਮੰਗੋ ਕੀਓ।
ਮੈਂ ਆਪ ਜੀ ਦੇ ਕੋਲੋਂ, ਹੁਣ ਜੇ ਧੰਨੇ ਨੇ ਤੁਸੀਂ ਦੱਸੋ ਜਿਹਦੇ ਖੇਤਾਂ ਚ ਦਾਲ ਉੱਗਦੀ ਹੈ, ਫਿਰ ਧੰਨੇ ਨੇ ਦਾਲਾਂ ਮੰਗੀਆਂ ਰੱਬ ਦੇ ਕੋਲ? ਉਹ ਤਾਂ ਖੇਤਾਂ ਚ, ਜੱਟਾਂ ਦੇ ਤਾਂ ਖੇਤਾਂ ਚ ਉੱਗਦੀਆਂ ਦਾਲਾਂ। ਇੱਥੇ ਗੁਰਬਾਣੀ ਜਿਹੜੀ ਹੈ ਸੰਸਾਰ ਵਾਲੇ ਪਾਸੇ ਤੋਂ ਤਾਂ ਤੋੜਦੀ ਹੈ, ਇਹ ਦਾਲਾਂ ਦੇ ਨਾਲ ਸਿੱਧੇ ਦੇ ਨਾਲ ਘਿਓ ਦੇ ਨਾਲ ਥੋੜੀ ਜੋੜਿਆ ਗਿਆ, ਇਹਨੂੰ ਸਮਝਣ ਦੀ ਲੋੜ ਹੈ। ਕਹਿੰਦੇ ਹੇ ਪਰਮੇਸ਼ਰ ਜੀ, ਮੈਂ ਆਪ ਦੇ ਕੋਲੋਂ ਕੀ ਮੰਗਦਾ ਹਾਂ? ਜਿਹੜੀ ਦਵੈਤ ਹੈ ਨਾ ਅੰਦਰ, ਇਹਨੂੰ ਦਾਲ ਦਲਣਾ ਕਰ ਦਿਓ, ਮਲ ਦਿਓ, ਦਵੈਸ਼ ਨਾ ਰਹੇ ਮੇਰੇ ਅੰਦਰ, ਇਹ ਦਾਲ ਮੰਗੀ ਹੈ ਭਾਈ। ਬ੍ਰਹਮ ਗਿਆਨੀ ਤਾਂ ਆਹ ਮੰਗਾਂ ਮੰਗਦੇ ਹੁੰਦੇ ਹੈ, ਮੇਰੇ ਹਿਰਦੇ ਦੇ ਦਵੈਤ ਦਲੀ ਜਾਵੇ, ਨਹੀਂ ਤਾਂ ਬੜੇ ਬੜੇ ਮਹਾਤਮਾ ਕਹਾਉਣ ਵਾਲਿਆਂ ਦੇ ਅੰਦਰ ਦਵੈਸ਼ ਦੇ ਵਿੱਚ ਸੜਦੇ ਰਹਿੰਦੇ ਨੇ, ਜਿਵੇਂ ਅੱਗ ਚੁੱਲ੍ਹੇ ਚ ਬਲਦੀ ਰਹਿੰਦੀ, ਚੁੱਲ੍ਹਾ ਤਪਦਾ ਰਹਿੰਦਾ, ਐਂ ਤਪਦੇ ਰਹਿੰਦੇ, ਮੇਰੇ ਹਿਰਦੇ ਚ ਦਵੈਸ਼ ਨਾ ਰਹੇ, ਮੈਂ ਨਾ ਕਿਸੇ ਨਾਲ ਦਵੈਸ਼ ਕਰਾਂ। ਇਸ ਕਰਕੇ ਇਹੀ ਦਾਲ ਮੰਗਦਾ ਮਹਾਰਾਜ, ਮੈਨੂੰ ਬਾਹਰਲੀ ਦਾਲ ਦੀ, ਚਾਹੇ ਭੁੱਖਾ ਮਰ ਜਾਂ, ਪਰ ਦਵੈਸ਼ ਨੂੰ ਦਲੀਆ ਕਰ ਦਿਓ, ਇਹਦਾ ਦਲ ਦਿਓ, ਕਿਸੇ ਚੀਜ਼ ਦੀ ਹੋਂਦ ਮਿਟਾ ਦੇਣੀ, ਦਲ ਦੇਣਾ, ਉਹਨੂੰ ਕਹਿੰਦੇ ਦਾਲ। ਤੇ ਚਿੱਤ ਨੂੰ ਸਨਮੁਖ ਕਰਨ ਰੂਪ ਸਿੱਧਾ ਇਹ ਮੰਗਦਾ ਵੀ ਮੇਰਾ ਚਿੱਤ ਤੁਹਾਡੇ ਚਰਨਾਂ ਚ ਸਿੱਧਾ ਰਹੇ, ਇਹ ਵਿੰਗ ਬਲ ਪਾ ਦਿੰਦਾ, ਤੁਹਾਡੇ ਚਰਨ ਜੁੜਿਆ ਹੀ ਰਹੇ ਸਿੱਧਾ ਹੋ ਕੇ। ਇਸ ਕਰਕੇ ਇਹ ਮਹਾਰਾਜ ਮੈਂ ਮੰਗਦਾ ਹਾਂ, ਵਿਕਾਰਾਂ ਦੇ ਫੁਰਨੇ ਜਿਹੜੇ ਨਾ, ਇਹ ਨਾ ਮੈਨੂੰ ਕਦੇ ਵੀ ਫੁਰਨ, ਮਨ ਸਿੱਧਾ ਹੋ ਜਾਵੇ। ਮੰਗੋ
ਮੰਗੋ ਘਿਓ,
ਫਿਰ ਪ੍ਰੇਮ ਰੂਪੀ ਘਿਓ ਕੀ ਮੰਗਦਾ ਹਾਂ, ਕਿਉਂਕਿ ਪ੍ਰੇਮ ਤੋਂ ਬਿਨਾਂ ਭਗਤੀ ਦੀ ਆਰਤੀ, ਜਿਵੇਂ ਆਰਤੀ ਤਾਂ ਹੋ ਸਕੀ ਜੇ ਉਹਦੇ ਚ ਘੀ ਹੋਊਗਾ, ਦੀਵੇ ਜਗਣਗੇ, ਪ੍ਰੇਮ ਰੂਪੀ ਘੀ ਹੋਊਗਾ ਤਾਂ ਮਹਾਰਾਜ ਤੇਰੀ ਆਰਤੀ, ਇਹੀ ਵੱਡੀ ਆਰਤੀ ਹੈ ਤੇਰੀ। ਬਸ ਇਹ ਘੀ ਮੰਗਦਾ ਹਾਂ ਮਹਾਰਾਜ, ਮੰਗੋ ਘਿਓ, ਪ੍ਰੇਮ ਰੂਪੀ ਘੀ ਮੈਨੂੰ ਚਾਹੀਦਾ ਹੈ। ਘੀ ਨਰਮ ਕਰ ਦਿੰਦਾ ਹਰੇਕ ਪਦਾਰਥ ਨੂੰ, ਤੇ ਪ੍ਰੇਮ ਹੈ ਜਿਹੜਾ ਉਹ ਵੀ ਪਾਈ, ਨਿਮਰਤਾ ਜੀ ਉਹ ਨਰਮਾਈ ਹੈ ਉਹਦੇ ਵਿੱਚ। ਇਸ ਕਰਕੇ ਮੈਨੂੰ ਨਿਮਰਤਾ ਰੂਪ ਘੀ ਦਿਓ ਮਹਾਰਾਜ, ਪ੍ਰੇਮ ਦਿਓ ਆਪਣਾ।
ਹਮਰਾ ਖੁਸ਼ੀ ਕਰੈ ਨਿਤ ਜੀਉ,
ਜਿਸ ਕਰਕੇ ਹਮਰਾ ਸਾਡਾ ਨਿਤਾ ਪ੍ਰਤੀ ਜੀਉ ਹਿਰਦਾ ਖੁਸ਼ੀ ਪ੍ਰਸੰਨਤਾ ਦੇ ਸਹਿਤ ਭਗਤੀ ਕਰੈ ਕਰਦਾ ਰਹੇ। ਇਹਨਾਂ ਗੁਣਾਂ ਦੀ ਜ਼ਰੂਰਤ ਹੈ ਮਹਾਰਾਜ, ਕਿਰਪਾ ਕਰੋ ਅਤੇ ਹੋਰ ਵੀ ਦਿਓ।
ਪੰਨੀਆਂ ਛਾਦਨ ਨੀਕਾ,
ਹਰ ਵਕਤ ਤੇ ਹਰ ਵਕਤ ਮਨ ਆਪ ਜੀ ਦਾ ਪੰਨੀਆਂ ਪਨਾਹ, ਪੰਨੀਆਂ ਦਾ ਅਰਥ ਹੈ ਪਨਾਹ, ਸ਼ਰਨ, ਮੈਂ ਤੁਹਾਡੀ ਸ਼ਰਨ ਵਿੱਚ ਰਹਾਂ, ਕਿਸੇ ਦੇਵੀ ਦੇਵਤੇ ਦੀ ਸ਼ਰਨ ਵਿੱਚ ਨਾ ਜਾਵਾਂ। ਐਸੇ ਇੱਕ ਤਾਂ ਪੰਨੀਆਂ ਹੋ ਗਿਆ, ਦੂਸਰਾ ਛਾਦਨ ਨੀਕਾ, ਜਿਹੜਾ ਕਾਮ ਹੈ ਕ੍ਰੋਧ ਹੈ ਇਹ ਵਿਕਾਰਾਂ ਨੂੰ ਹਿਰਦੇ ਵਿੱਚੋਂ ਨੀਕਾ ਚੰਗੀ ਤਰ੍ਹਾਂ, ਸ਼ਾਦਨ ਨਾਮ ਕੱਟਣ ਦਾ ਹੁੰਦਾ, ਇਹਨੂੰ ਕੱਟਣਾ ਮੰਗਦਾ ਹਾਂ ਮਹਾਰਾਜ, ਕੱਟ ਦਿਓ ਇਹਨਾਂ ਨੂੰ, ਇਹ ਨਕੰਮੀਆਂ ਚੀਜ਼ਾਂ ਨੂੰ ਦੂਰ ਕਰ ਦਿਓ ਮੇਰੇ ਹਿਰਦੇ ਤੋਂ। ਆਪ ਜੀ ਦੀ ਸ਼ਰਨ ਪੈਣ ਰੂਪੀ ਚੰਗੀ ਤਰ੍ਹਾਂ, ਸ਼ਾਦਨ ਨਾਮ ਬਸਤਰ ਦਾ ਵੀ ਹੁੰਦਾ, ਤੁਹਾਡੇ ਸ਼ਰਨ ਪੈਣ ਰੂਪੀ ਬਸਤਰ ਮੰਗਦਾ ਹਾਂ। ਕਾਮ ਕ੍ਰੋਧ ਨੂੰ ਕੱਟਣ ਰੂਪ ਚੰਗਾ ਸ਼ਾਦਨ ਬਸਤਰ ਮੰਗਦਾ ਹਾਂ। ਆਪ ਦੀ ਸ਼ਰਨ ਵਿੱਚ ਪੈ ਕੇ ਹਰ ਵਕਤ ਤੁਹਾਡੀ ਸਿਫਤ ਕਰਨੀ ਮੰਗਦਾ ਹਾਂ। ਮਨ ਵਿਕਾਰਾਂ ਵਿੱਚ ਨਾ ਪਰਚੇ, ਦੁਨੀਆਂ ਦੇ ਅੰਦਰ ਲੱਜਾ ਰੱਖਣੀ ਮਹਾਰਾਜ, ਇਹ ਚੰਗਾ ਵਸਤਰ ਮੰਗਦਾ ਹਾਂ। ਸਿਫਤ ਸਰਮ ਕਾ ਕੱਪੜਾ ਮੰਗੋ, ਹਰ ਗੁਣ ਨਾਨਕ ਰਵਤ ਰਹੇ, ਐਸਾ ਕਥਨ ਕੀਤਾ ਹੈ। ਅੱਗੇ ਦੱਸਦੇ ਨੇ ਜੇ
ਅਨਾਜ ਮੰਗੋ ਸਤ ਸੀਕਾ,
ਹੇ ਅਨਾਜ, ਅਨਾਦ ਭਾਵ ਅਨਾਦੀ ਬ੍ਰਹਮ, ਅਨਾਜ ਦਾ ਅਰਥ ਹੈ ਅਨਾਦ, ਇਹਦੇ ਅਰਥ ਇਹਦੇ ਵਿੱਚੋਂ ਲੈਣਾ। ਅਨਾਦੀ ਬ੍ਰਹਮ ਜੀ, ਮੈਂ ਤੇਰੇ ਸਰੂਪ ਚ ਅਭੇਦ ਹੋਣਾ ਮੰਗਦਾ ਹਾਂ। ਦੁਨੀਆਂ ਵਿੱਚ ਸੱਤ ਜਿਹੜਾ ਹੈ ਨਾ, ਸੱਚ, ਸੱਤ ਦਾ ਸੀਕਾ ਸਿੱਕਾ ਚੱਲੇ ਸੱਤ ਦਾ, ਝੂਠ ਦਾ ਬੋਲ ਬੋਲਾ ਖਤਮ ਹੋ ਜਾਵੇ ਮਹਾਰਾਜ, ਝੂਠ ਦਾ ਬੋਲਬਾਲਾ ਨਾ ਹੋਵੇ, ਝੂਠ ਦਾ ਰਾਜ ਨਾ ਹੋਵੇ। ਹੇ ਅਨਾਦੀ ਬ੍ਰਹਮ, ਮੈਂ ਆਪ ਜੀ ਪਤੋਂ ਸੱਤ ਤੇ ਸੀਲ ਮੰਗਦਾ ਹਾਂ, ਨਿਮਰਤਾ ਵਾਲਾ ਸਵਾ ਸੱਤ ਪ੍ਰਤੱਗੀ ਹੋਣਾ ਮੰਗਦਾ ਹਾਂ। ਹੇ ਸਤਸੂ ਪਰਮੇਸ਼ਰ, ਅਨਾਜ ਅੰਨ ਜਮਾਂ ਆਜ, ਅਨ ਹੋਰ ਆਜ, ਅੱਜ ਇੱਕ ਮਨੁੱਖ ਜਨਮ ਦੇ ਵਿੱਚ ਇਹੋ ਹੀ ਮੰਗਦਾ ਹਾਂ ਕਿ ਹਰ ਵਕਤ ਆਪ ਜੀ ਦੇ ਦਰਸ਼ਨਾਂ ਦਾ ਹੀ ਸਿੱਕਾ ਸਿੱਕ ਲੱਗੀ ਰਹੇ ਮੈਨੂੰ, ਸਿੱਕ ਹੁੰਦੀ ਹੈ ਇੱਛਾ ਲੱਗੀ ਰਹੇ ਮੈਨੂੰ ਬਸ ਬਈ ਤੇਰੀ ਅੜੀਕ ਦੇ ਵਿੱਚ ਵੀ ਬਹੁਤ ਆਨੰਦ ਹੈ ਭਗਵਾਨ ਜੀ, ਜਦੋਂ ਜੀ ਕਰੇ ਉਦੋਂ ਮਿਲਿਓ, ਮੈਂ ਤੁਹਾਡਾ ਹਮੇਸ਼ਾ ਵਾਸਤੇ ਸਿੱਕ ਲੱਗੀ ਰਹੇ ਮੈਨੂੰ।
ਗਊ ਭੈਸ ਮੰਗੋ ਲਾਵੇਰੀ,
ਤੇ ਇਹਦੇ ਵਿੱਚ ਫਿਰ ਭੈਸ ਜਿਹੜਾ ਤੇ ਗਊ ਕਿਹੜੀਆਂ ਮੰਗੀਆਂ ਨੇ, ਭੈ ਤੇ ਭੱਬੇ ਨੂੰ ਅਲੱਗ ਕਰ ਲਈਏ, ਭੈ ਤੇ ਸੱਸਾ ਅਲੱਗ ਹੋ ਗਿਆ, ਸ ਭੈ ਦੇ ਸਾ ਸੰਯੁਗਤ ਹੋ ਕੇ ਤੇ ਸੰਤੋਖ ਰੂਪੀ ਬੱਚੇ ਦੇ ਲਈ ਪ੍ਰੇਮ ਰੂਪੀ ਲਵੇਰੀ ਦੁੱਧ ਦੇਣ ਵਾਲੀ ਧੀਰਜ ਰੂਪੀ ਗਊ ਮੰਗਦਾ ਹਾਂ। ਭੈ ਦੇ ਸਹਿਤ ਡਰ ਦੇ ਸੰਯੁਗਤ ਹੋ ਕੇ ਆਪ ਜੀ ਨੂੰ ਹਰ ਵਕਤ ਹਾਜ਼ਰ ਨਜ਼ਰ ਜਾਣ ਕੇ ਜਸ ਨੂੰ ਗਊ ਗਾਉਂਦਾ ਰਹਾਂ, ਜਸ ਗਾਉਂਦਾ ਰਹਾਂ, ਆਪ ਜੀ ਦੇ ਜਸ ਨੂੰ ਗੁਰਾਂ ਦੇ ਗਾਓ ਤੇ ਉਹ ਉਪਦੇਸ਼, ਗਾ ਤੇ ਊ ਹੈ ਨਾ, ਊ ਦੇ ਵਿੱਚੋਂ ਲੈਣਾ ਉਪਦੇਸ਼, ਉਪਦੇਸ਼ ਦੁਆਰਾ ਗਾ ਗਾਉਂਦਾ ਰਹਾਂ, ਇਹੋ ਚੀਜ਼ਾਂ ਹੀ ਮੈਂ। ਲਵੇਰੀ ਦਾ ਅਰਥ ਹੈ ਲਾ ਵੇਰੀ, ਲਾ ਬਿਨਾਂ ਦੇਰੀ ਤੇ ਮੈਨੂੰ ਮਹਾਰਾਜ ਮੰਗੋ, ਮੰਗਦਾ ਵੀ ਇਹ ਚੀਜ਼ਾਂ ਮੈਨੂੰ ਤੁਰੰਤ ਚਾਹੀਦੀਆਂ ਨੇ। ਲਾ ਵੇਰੀ ਬਿਨਾਂ ਦੇਰੀ ਤੋਂ, ਲਾ ਦਾ ਅਰਥ ਫਾਰਸੀ ਦੇ ਵਿੱਚ ਲਾ ਬਿਨਾਂ ਹੁੰਦਾ ਹੈ, ਬਿਨਾਂ ਦੇਰੀ ਤੇ ਮੰਗੋ, ਮੰਗਦਾ ਹਾਂ ਮਹਾਰਾਜ ਕਿਰਪਾ ਕਰੋ।
ਇੱਕ ਤਾਜਨ ਤੁਰੀ ਚੰਗੇਰੀ,
ਇੱਕ ਤਾਜਨ ਤਾ ਜਨ ਤਾ ਜੀਵ ਈਸ਼ ਦੀ ਏਕਤਾ ਜਨ ਪੈਦਾ ਕਰਨ ਵਾਲੀ ਚੰਗੇਰੀ, ਚੰਗੇਰੀ ਕੀ ਹੈ, ਚੰਗੀ ਤੋਂ ਚੰਗੀ ਤੁਰਿਆ ਅਵਸਥਾ ਮੰਗਦਾ ਹਾਂ, ਜਿਹੜਾ ਚੌਥਾ ਪਦ ਹੈ। ਤੁਰਿਆ ਅਵਸਥਾ ਰੂਪੀ ਸੱਤਵੀਂ ਭੂਮਿਕਾ ਮੰਗਦਾ ਹਾਂ ਜੋ ਇੱਕ ਆਪ ਜੀ ਦੇ ਸਰੂਪ ਨੂੰ ਦਿਖਾਉਣ ਵਾਲੀ ਹੈ।
ਘਰ ਕੀ ਗੀਹਣ ਚੰਗੀ,
ਆਪ ਜੀ ਦੇ ਸਰੂਪ ਰੂਪੀ ਘਰ ਦੇ ਗੀਹਣ ਗ੍ਰਹਿਣ ਕਰਨ ਵਾਲੀ ਚੰਗੀ ਤੋਂ ਚੰਗੀ ਆਤਮਾਕਾਰ ਬਿਰਤੀ ਹੈ। ਆਤਮਾਕਾਰ ਰੂਪੀ ਬਿਰਤੀ ਜਾਂ ਆਤਮ ਵਿਸ਼ੈਣੀ ਬੁੱਧ ਮੰਗਦਾ ਹਾਂ ਜਿਸ ਕਰਕੇ ਆਪ ਜੀ ਦੇ ਸਰੂਪ ਦੀ ਸਖਿਆਤਤਾ ਹੋ ਜਾਵੇ, ਹੁੰਦੀ ਰਹੇ।
ਜਨ ਧੰਨਾ ਲੀਵੈ ਮੰਗੀ,
ਭਗਤ ਧੰਨਾ ਜੀ ਕਥਨ ਕਰਦੇ ਹਨ, ਇਸ ਕਰਕੇ ਮੈਂ ਆਪ ਜੀ ਦਾ ਜਨ ਦਾਸ ਇਹ ਕੁਝ ਆਪ ਜੀ ਤੋਂ ਮੰਗ ਹੀ ਲੈਂਦਾ ਹਾਂ ਤੇ ਇਸ ਕਰਕੇ ਇਹਨਾਂ ਗੁਣਾਂ ਤੋਂ ਬਗੈਰ ਆਪ ਜੀ ਦੀ ਭਗਤੀ ਨਹੀਂ ਹੋ ਸਕਦੀ, ਬਿਨ ਗੁਣ ਕੀਤੇ ਭਗਤ ਨਾ ਹੋਏ। ਮਹਾਰਾਜ ਸਾਹਿਬ ਜੀ ਦੀ ਕਿਰਪਾ ਹੋਈ ਹੈ, ਇੱਥੇ ਅੱਜ ਧਨਾਸਰੀ ਰਾਗਣੀ ਜਿਹੜੀ ਹੈ ਉਹ ਭਗਤ ਬਾਣੀ ਭਗਤ ਧੰਨਾ ਜੀ ਦੇ ਇਸ ਸ਼ਬਦ ਦੇ ਨਾਲ ਸਮਾਪਤੀ ਹੋਈ ਹੈ। ਅੰਮ੍ਰਿਤ ਵੇਲੇ ਸਤਿਗੁਰੂ ਕਿਰਪਾ ਕਰਨਗੇ ਅੱਗੇ ਸਾਧ ਸਿੰਘ ਜੀ ਰਾਗ ਜੈਤਸਰੀ ਰਾਗ ਆਰੰਭ ਹੋਏਗਾ, ਅੰਮ੍ਰਿਤ ਵੇਲੇ ਫਿਰ ਇਸੇ ਤਰ੍ਹਾਂ ਇਕੱਤਰ ਹੋ ਕੇ ਲਾਭ ਪ੍ਰਾਪਤ ਕਰੀਏ ਤੇ ਅਰਦਾਸ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਕਰੀਏ। ਸੱਚੇ ਪਾਤਸ਼ਾਹ ਇਸੇ ਤਰ੍ਹਾਂ ਲਗਨ ਬਣਾਈ ਰੱਖਣੀ। ਆਓ ਹੁਣ ਇੱਥੇ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਕਰਨ
ਘਰ ਕੀ ਗੀਹਣ ਚੰਗੀ ਜਨ ਧੰਨਾ ਲੈ ਮੰਗੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ
ਹੇ ਗੋਪਾਲ
ਹੇ ਦਇਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ
ਨਿਵਾਰ
ਹੇ ਸਮਰੱਥ ਅਗਮ ਪੂਰਨ ਮੋਹੇ
ਮਯਤਾਰ
ਅੰਧਕੂਪ ਮਹਾਪਿਆਨ ਨਾਨਕ
ਕਰ ਉਤਾਰ
ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਇਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ
ਪਾਰ
ਸਰਦਾ ਕਰ ਸੇਵ ਦੇ ਪਾਰ
ਤਾਰਨ